ਪਹਿਲਾ ਜਿਨੇ ਸਤਿਗੁਰ ਸੇਵਿਆ ਪਿਆਰੀ ਤਿੰਨ ਕੇ ਸਾਥ ਤਰੀ ਤਿੰਨਾ ਠਾਕ ਨਾ ਪਾਈਐ ਪਿਆਰੀ ਅੰਮ੍ਰਿਤ ਰਸਨ ਹਰੀ ਬੂੜੀ ਭਾਰੀ ਭੈ ਬਿਨਾ ਪਿਆਰੀ ਤਾਰੀ ਨਦਰ ਕਰੀ ਜਿਨੇ ਸਤਿਗੁਰੁ ਸੇਵਿਆ ਪਿਆਰੀ ਤਿੰਨ ਕੇ ਸਾਥ ਤਰੀ ਤਿੰਨਾ ਠਾਕ ਨਾ ਪਾਈਐ ਪਿਆਰੀ ਅੰਮ੍ਰਿਤ ਰਸਨ ਹਰੀ ਬੂੜੀ ਭਾਰੀ ਭੈ ਬਿਨਾ ਪਿਆਰੀ ਤਾਰੀ ਨਦਰ ਕਰੀ ਪੀ ਤੂ ਹੈ ਸਾਲਾਹਣਾ ਪਿਆਰੀ ਪੀ ਤੇਰੀ ਸਾਲਾਹ ਵਿੱਚ ਭੈ ਡੁੱਬੀਆ ਪਿਆਰੀ ਕੰਧੀ ਪਾਈ ਤਹਾਹ ਪੀ ਤੂ ਹੈ ਸਾਲਾਹਣਾ ਪਿਆਰੀ ਪੀ ਤੇਰੀ ਸਾਲਾਹ ਵਿਨੰਬੋ ਵਿੱਚ ਭੈ ਡੁੱਬੀਆ ਪਿਆਰੀ ਕੰਧੀ ਪਾਈ ਕਹਾਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਰੱਬੀ ਗਿਆਨ ਦੇ ਸਾਗਰ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਦੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੇ ਹਾਂ ਜਿਨ੍ਹਾਂ ਨੂੰ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਬਣਾਉਣ ਵਾਸਤੇ ਸਤਿਗੁਰਾਂ ਦੇ ਹਜ਼ੂਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਟ ਕਰਕੇ ਜੋ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ, ਸਿੱਖ ਧਰਮ ਦੇ ਬਾਨੀ ਸਰਬ ਕਲਾ ਸਮਰੱਥ ਜਾਹਰ ਪੀਰ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਸੋਰਠ ਰਾਗ ਅੰਦਰ ਅਸ਼ਟਪਦੀਆਂ ਦੇ ਸਿਰਲੇਖ ਹੇਠ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 636 ਤੇ ਸ਼ੋਭਨੀਕ ਹਨ। ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਅਸ਼ਟਪਦੀ ਜਿਸ ਵਿੱਚ ਸਾਹਿਬ ਜੀ ਨੇ ਇਸ ਸੰਸਾਰ ਨੂੰ ਇੱਕ ਬੜਾ ਹੀ ਡਰਾਉਣਾ ਸਾਗਰ ਦੱਸ ਕੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕੀਤੀ ਹੈ, ਭਾਈ ਜਿਵੇਂ ਦੁਨਿਆਵੀ ਤੌਰ ਤੇ ਕਿਸੇ ਸਾਗਰ ਨੂੰ ਤਰਨਾ ਹੋਵੇ ਕਿਸੇ ਬੇੜੇ ਦੀ ਜਹਾਜ਼ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਸਤਿਗੁਰੂ ਦਾ ਜੋ ਸ਼ਬਦ ਹੈ, ਪਰਮੇਸ਼ਰ ਦਾ ਜੋ ਨਾਮ ਹੈ, ਜੋ ਮਾਲਕ ਦੀ ਸਿਫਤ ਸਲਾਹ ਕੀਰਤੀ ਹੈ, ਇਹ ਇੱਕ ਜਹਾਜ਼ ਦੀ ਤਰ੍ਹਾਂ ਹੈ ਇਸ ਭਿਆਨਕ ਡਰਾਉਣੇ ਸਾਗਰ ਤੋਂ ਪਾਰ ਹੋਣ ਵਾਸਤੇ। ਉੱਥੇ ਗਰੀਬ ਨਵਾਜ਼ ਜੀ ਨੇ ਮਨੁੱਖਾ ਜੀਵਨ ਜੋ ਮਾਲਕ ਦੇ ਹੁਕਮ ਵਿੱਚ ਸਾਨੂੰ ਪ੍ਰਾਪਤ ਹੋਇਆ ਹੈ, ਇਹਦੀ ਸਫਲਤਾ ਵੀ ਉਹਦੀ ਹੁਕਮ ਰਜਾਈ ਉਹਦੇ ਰਜਾ ਵਿੱਚ ਤੁਰਨਾ ਹੀ ਦੱਸਿਆ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਇਹ ਜੋ ਘੱਲੂਘਾਰਾ ਹਫ਼ਤਾ ਚੱਲ ਰਿਹਾ ਹੈ, 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਇਹ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਉਨ੍ਹਾਂ ਬਾਰੇ ਵੀ ਆਪਾਂ ਸੰਖੇਪ ਗੁਰਮਤਿ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਪਾਉਣੀ ਹੈ। ਮਨ ਬਿਰਤੀਆਂ ਨੂੰ ਸਾਰੇ ਕਰੀਏ ਇਕਾਗਰ, ਰਸਨਾ ਤੋਂ ਇੱਕ ਵਾਰ ਸਾਰੇ ਉਚਾਰਨ ਕਰੋ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਰੀਬ ਨਵਾਜ ਨੇ ਜਿੱਥੇ ਪਾਵਨ ਗੁਰ ਸ਼ਬਦ ਦੇ ਆਰੰਭ ਵਿੱਚ ਬਖਸ਼ਿਸ਼ ਕੀਤੀ ਹੈ, ਜਿੰਨੇ ਸਤਿਗੁਰੂ ਸੇਵਿਆ ਪਿਆਰੇ ਤਿੰਨਕੇ ਸਾਥ ਧਰੇ, ਉੱਥੇ ਸ਼ਬਦ ਦਾ ਜੋ ਰਹਾਉ ਵਾਲਾ ਬੰਦ ਹੈ, ਕਿਉਂਕਿ ਅਸ਼ਟਪਦੀ ਹੋਣ ਕਰਕੇ ਸ਼ਬਦ ਦੇ 8 ਬੰਦ ਨੇ, ਪਹਿਲੇ ਬੰਦ ਤੋਂ ਬਾਅਦ ਵੀ 1 ਨੰਬਰ ਆਇਆ ਤੇ ਰਹਾਉ ਵਾਲੇ ਬੰਦ ਤੋਂ ਬਾਅਦ ਵੀ ਸਤਿਗੁਰਾਂ ਨੇ ਏਕਾ ਪਾਇਆ, ਬਾਕੀ ਉਸੇ ਤਰ੍ਹਾਂ 2-3 ਭਾਵ ਇਸ ਤਰ੍ਹਾਂ 8 ਬੰਦ ਜਿਹੜੇ ਨੇ ਉਹ ਇਸ ਪਾਵਨ ਸ਼ਬਦ ਵਿੱਚ ਆਏ ਨੇ। ਰਹਾਉ ਦਾ ਭਾਵ ਜਿੱਥੇ ਠਹਿਰਾਓ ਹੈ, ਵਿਸ਼ਰਾਮ ਹੈ, ਉੱਥੇ ਇਹਦਾ ਭਾਵ ਹੈ ਕਿ ਇਨ੍ਹਾਂ ਪਾਵਨ ਤੁਕਾਂ ਦੇ ਵਿੱਚ ਸਤਿਗੁਰਾਂ ਨੇ ਸ਼ਬਦ ਦਾ ਜੋ ਅੰਤਰੀ ਭਾਵ ਹੈ, ਮੇਨ ਆਈਡੀਆ ਹੈ, ਉਹ ਅੰਕਿਤ ਕੀਤਾ, ਜਿਸ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ, ਹੇ ਮੇਰੇ ਪਿਆਰੇ ਸੱਜਣ ਵਾਹਿਗੁਰੂ ਸਦਾ ਹੀ ਤੇਰੀ ਸਿਫਤ ਸਲਾਹ ਕਰਕੇ ਤੈਨੂੰ ਸਲਾਉਣਾ ਚਾਹੀਦਾ, ਤੇਰੀਆਂ ਵਡਿਆਈਆਂ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਤੂੰ ਸਲਾਉਣ ਯੋਗ ਹੈ, ਸੱਚਮੁੱਚ ਤੂੰ ਵਡਿਆਈਆਂ ਦਾ ਮਾਲਕ ਹੈ, ਤੇ ਜਿਹੜਾ ਮਨੁੱਖ ਇਨ੍ਹਾਂ ਵਡਿਆਈਆਂ ਨੂੰ ਤੇਰੀ ਸਿਫਤ ਸਲਾਹ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ, ਇਹ ਜਿਹੜਾ ਭੈ ਸਾਗਰ ਹੈ, ਡਰਾਉਣਾ ਸਾਗਰ ਹੈ, ਜਿਹਨੂੰ ਸੰਸਾਰ ਸਮੁੰਦਰ ਕਿਹਾ ਜਾਂਦਾ ਹੈ, ਉਸ ਵਿੱਚੋਂ ਪਾਰ ਹੋਣ ਲਈ ਤੇਰੀ ਇਹ ਸਿਫਤ ਸਲਾਹ ਇੱਕ ਜਹਾਜ਼ ਦੀ ਤਰ੍ਹਾਂ ਹੈ, ਜਿਵੇਂ ਜਹਾਜ਼ ਤੋਂ ਬਿਨਾਂ ਅਸੀਂ ਕਿਸੇ ਸਮੁੰਦਰ ਨੂੰ ਤਰ ਕੇ ਪਾਰ ਨਹੀਂ ਕਰ ਸਕਦੇ, ਇਸੇ ਤਰ੍ਹਾਂ ਪ੍ਰਮਾਤਮਾ ਦੀ ਸਿਫਤ ਸਲਾਹ ਤੋਂ ਬਿਨਾਂ ਅਨੇਕਾਂ ਜੀਵ ਜਿਹੜੇ ਨੇ ਇਸ ਡਰਾਂ ਦੇ ਸਾਗਰ ਵਿੱਚ, ਚਿੰਤਾਵਾਂ ਦੇ ਸਾਗਰ ਵਿੱਚ, ਵਿਕਾਰਾਂ ਦੇ ਸਾਗਰ ਵਿੱਚ, ਭਾਵ ਸਾਗਰ ਵਿੱਚ ਡੁੱਬਦੇ ਹੋਏ ਵੇਖੇ ਨੇ। ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ। ਸਭ ਕਹਿੰਦੇ ਅਸੀਂ ਵੇਖਿਆ ਸੰਸਾਰ ਡੁੱਬ ਰਿਹਾ, 1-2 ਨਹੀਂ ਬਾਜ ਗੁਰੂ ਡੁੱਬਾ ਜਗ ਸਾਰਾ। ਗੁਰੂ ਤੋਂ ਬਿਨਾਂ ਜਗਤ ਜਿਹੜਾ ਹੈ ਇਨ੍ਹਾਂ ਵਿਕਾਰਾਂ ਦੇ ਡਰਾਉਣੇ ਸਾਗਰ ਵਿੱਚ ਡੁੱਬਦਾ ਹੋਇਆ ਦਿਖਾਈ ਦੇ ਰਿਹਾ, ਤੇ ਜਦੋਂ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਸਤਿਗੁਰੂ ਤਰਨ ਤਾਰਨ ਨੇ, ਉਨ੍ਹਾਂ ਤੋਂ ਬਲਹਾਰ ਜਾਣਾ ਚਾਹੀਦਾ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ, ਫਿਰ ਜੀਵ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਪੁਕਾਰ ਵੀ ਕਰਦਾ, ਗੁਰਤਾਰ ਤਾਰਨ ਹਾਰਿਆ, ਹੇ ਆਪ ਤਰੇ ਤੇ ਸਾਨੂੰ ਭਾਵ ਸਾਗਰ ਤੋਂ ਪਾਰ ਕਰਨ ਦੀ ਸਮਰੱਥਾ ਰੱਖਣ ਵਾਲੇ ਸਤਿਗੁਰੂ ਜੀ, ਕਿਰਪਾ ਕਰੋ ਸਾਨੂੰ ਵੀ ਇਸ ਭਾਵ ਸਾਗਰ ਤੋਂ ਪਾਰ ਕਰ ਦਿਓ। ਜਿਵੇਂ ਸਤਿਗੁਰੂ ਦੀ ਸੰਗਤ ਕਰਕੇ, ਗੁਰੂ ਦਾ ਉਪਦੇਸ਼ ਸੁਣ ਕੇ ਅਨੇਕਾਂ ਜੀਵਾਂ ਦਾ ਉਧਾਰ ਹੁੰਦਾ ਹੈ, ਪਾਵਨ ਬਾਣੀ ਵਿੱਚ ਅਸੀਂ ਜ਼ਿਕਰ ਪੜ੍ਹਦੇ ਹਾਂ, ਗਰੀਬ ਨਵਾਜ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਕੀਤੀ ਤੇ ਉੱਥੇ ਇਹ ਸ਼ਬਦ ਕਹੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਵਾਸਨਾ ਭਰਿਆ ਰੇ। ਕਿਉਂਕਿ ਸਤਿਗੁਰੂ ਨੇ ਜਿਹੜੀ ਪਰਮੇਸ਼ਰ ਦੀ ਸਿਫਤ ਸਲਾਹ ਸਾਨੂੰ ਗੁਰੂ ਸ਼ਬਦ ਦੇ ਦੁਆਰਾ ਦ੍ਰਿੜ ਕਰਾਈ ਹੈ ਨਾ, ਉਹਦੇ ਵਿੱਚ ਬਕਾਇਦਾ ਇਹ ਜ਼ਿਕਰ ਕੀਤਾ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ, ਤੂੰ ਸੱਚਾ ਸਾਹਿਬ ਹੈ, ਤੇਰੀ ਕੀਰਤੀ ਤੇਰੀ ਸਿਫਤ ਬੜੀ ਸੁੰਦਰ ਹੈ, ਤੇ ਜਿਨ੍ਹੇ ਵੀ ਤੇਰੀ ਸਿਫਤ ਕੀਤੀ ਹੈ, ਜਿਨ੍ਹੇ ਤੇਰੀ ਸਲਾਹੁਣਾ ਕੀਤੀ ਹੈ, ਜਿਨ੍ਹੇ ਤੇਰੀਆਂ ਵਡਿਆਈਆਂ ਦਾ ਗਾਇਨ ਕੀਤਾ, ਜਿਨ ਕੀਤੀ ਸੋ ਪਾਰ ਪਿਆ, ਉਹ ਇਸ ਭਾਵ ਸਾਗਰ ਤੋਂ ਪਾਰ ਹੋ ਗਏ, ਉਨ੍ਹਾਂ ਦੇ ਸੰਗੀ ਸਾਥੀ ਵੀ ਤਰ ਗਏ। ਤੇ ਕਈ ਵਾਰ ਮਨ ਵਿੱਚ ਇਹ ਖਿਆਲ ਆਵੇਗਾ ਕਿ ਇੱਕ ਸਤਿਗੁਰੂ ਕਈਆਂ ਦਾ ਪਾਰ ਉਤਾਰਾ ਕਿਵੇਂ ਕਰ ਸਕਦਾ, ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਦ੍ਰਿਸ਼ਟਾਂਤ ਦੇਖ ਕੇ ਸਮਝਾਇਆ। ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਜਿਵੇਂ ਬੇੜੀ ਵਿੱਚ ਜਿਹੜੇ ਮੁਸਾਫਰ ਬੈਠਦੇ ਨੇ ਉਹਨਾਂ ਦੀ ਗਿਣਤੀ ਅਨੇਕਾਂ ਹੁੰਦੀ ਹੈ, ਪਰ ਉਹ ਪੂਰਾ ਦੇ ਪੂਰ ਇੱਕ ਮਲਾਹ ਦੇ ਆਸਰੇ ਬੇੜੀ ਵਿੱਚ ਬੈਠ ਕੇ ਪਾਰ ਹੋ ਜਾਂਦੇ ਨੇ। ਜਿਵੇਂ ਸੈਨਾ ਦੀ ਗਿਣਤੀ ਅਨੇਕਾਂ ਵਿੱਚ ਹੁੰਦੀ ਹੈ ਪਰ ਉਹਨਾਂ ਦੀ ਅਗਵਾਈ ਕਰਨ ਵਾਲਾ ਇੱਕ ਆਗੂ ਹੀ ਹੁੰਦਾ ਹੈ, ਉਸ ਆਗੂ ਕਰਕੇ ਵੱਡੀਆਂ ਵੱਡੀਆਂ ਜਿਹੜੀਆਂ ਮੁਹਿੰਮਾਂ ਨੇ ਉਹਨਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਨੇ। ਜੇ ਆਗੂ ਨਾ ਹੋਵੇ ਤੇ ਜਿਵੇਂ ਸ਼ਾਹ ਮੁਹੰਮਦ ਨੇ ਜ਼ਿਕਰ ਕੀਤਾ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਆਗੂ ਦੀ ਬੜੀ ਲੋੜ ਹੈ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਰਾਜੇ ਮਹਾਰਾਜੇ ਮਹੱਲਾਂ ਵਿੱਚ ਰਾਜਕੁਮਾਰ ਬੜੇ ਬੇਫਿਕਰ ਹੋ ਕੇ ਸੌਂਦੇ ਨੇ ਕਿਉਂਕਿ ਉਹਨਾਂ ਦਾ ਧਿਆਨ ਜਿਹੜਾ ਬਾਹਰ ਮਹੱਲਾਂ ਦੇ ਜਿਹੜਾ ਚੌਂਕੀਦਾਰ ਹੈ, ਜਿਹੜਾ ਪਹਿਰੇਦਾਰ ਹੈ, ਵਾਚਮੈਨ ਹੈ, ਉਹਦੇ ਤੇ ਟਿਕਿਆ ਹੁੰਦਾ, ਉਹਦੇ ਤੇ ਟੇਕ ਰੱਖ ਕੇ ਉੱਤੇ ਭਰੋਸਾ ਕਰਕੇ ਉਹ ਬੇਫਿਕਰ ਹੋ ਕੇ ਸੌਂ ਜਾਂਦੇ ਨੇ। ਭਾਈ ਸਾਹਿਬ ਜੀ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਜਿਵੇਂ ਬਰਾਤ ਵਿੱਚ ਬਰਾਤੀ 50-100 ਇਸ ਤੋਂ ਵੱਧ ਘੱਟ ਵੀ ਹੁੰਦੇ ਨੇ ਪਰ ਇੱਕ ਲਾੜੇ ਕਰਕੇ ਉਹਨਾਂ ਬਰਾਤੀਆਂ ਦਾ ਸਤਿਕਾਰ ਹੁੰਦਾ। ਜਿਵੇਂ ਦੇਸ਼ ਦੇ ਵਿੱਚ ਰਾਜਾ ਇੱਕੋ ਹੁੰਦਾ ਪਰ ਉਸ ਰਾਜੇ ਦੀ ਅਗਵਾਈ ਜਿਹੜੀ ਹੈ ਉਹ ਪ੍ਰਜਾ ਮੰਨਦੀ ਹੈ, ਪ੍ਰਜਾ ਦੇ ਵਿੱਚ ਹਿੰਦੂ ਮੁਸਲਮਾਨ ਜੈਨੀ ਬੋਧੀ ਅਨੇਕਾਂ ਲੋਕ ਹੁੰਦੇ ਨੇ, ਭਾਵ ਜਿਹੜਾ ਰਾਜਨੀਤੀ ਵਿੱਚ ਧਰਮ ਸਰੂਪ ਰਾਜਾ ਹੋਵੇ ਉਹਦੇ ਵਾਸਤੇ ਸੱਚਮੁੱਚ ਚਾਹੇ ਕੋਈ ਕਿਸੇ ਧਰਮ ਨਾਲ, ਕਿਸੇ ਜਾਤ ਨਾਲ, ਕਿਸੇ ਖੇਤਰ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਹੋਵੇ, ਉਹ ਸਮ ਦ੍ਰਿਸ਼ਟੀ ਦੇ ਨਾਲ ਆਪਣਾ ਰਾਜ ਭਾਗ ਚਲਾਉਂਦਾ ਹੋਇਆ ਸਾਰਿਆਂ ਨੂੰ ਇੱਕੋ ਜਿਹੀਆਂ ਸਹੂਲਤਾਂ ਪ੍ਰਦਾਨ ਕਰਦਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਸਤਿਗੁਰੂ ਸੱਚਾ ਪਾਤਸ਼ਾਹ, ਗੁਰੂ ਕੀ ਸੰਗਤ ਸਭਾ ਹੈ। ਜਿਵੇਂ ਇੱਕ ਰਾਜਾ ਆਪਣੀ ਸਭਾ ਦੇ ਵਿੱਚ ਬੈਠਦਾ, ਸਤਿਗੁਰੂ ਪਾਤਸ਼ਾਹਾਂ ਸਿਰ ਪਾਤਸ਼ਾਹ ਨੇ, ਸੰਗਤ ਗੁਰੂ ਦੀ ਸਭਾ ਹੈ ਤੇ ਇਸ ਸਭਾ ਦੇ ਵਿੱਚ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਸਤਿਗੁਰੂ ਦਾ ਨਿਸ਼ਾਨ ਹੈ, ਪਰਵਾਨਾ ਹੈ, ਰਾਹਦਾਰੀ ਹੈ, ਜਿਹਦੇ ਆਸਰੇ ਅਸੀਂ ਭਵ ਸਾਗਰ ਤੋਂ ਤਰਦੇ ਹਾਂ। ਤੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਜਿਨ੍ਹਾਂ ਨੇ ਸਤਿਗੁਰੂ ਦਾ ਆਸਰਾ ਲਿਆ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਕਿਉਂਕਿ ਇੱਕ ਸਤਿਗੁਰੂ ਹਜ਼ਾਰਾਂ ਲੱਖਾਂ ਜੀਵਾਂ ਦਾ ਪਾਰ ਉਤਾਰਾ ਕਰਦੇ ਨੇ, ਇੱਕ ਸਤਿਗੁਰੂ ਦਾ ਪੱਲਾ ਪਕੜ ਕੇ ਅਨੇਕਾਂ ਜੀਵ ਜਿਹੜੇ ਨੇ ਉਹ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਜਿਵੇਂ ਭਾਈ ਗੁਰਦਾਸ ਜੀ ਨੇ ਇਹ ਵੀ ਜ਼ਿਕਰ ਕੀਤਾ, ਕਲ ਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰੂ ਨਾਨਕ ਆਇਆ। ਭਾਈ ਸਾਹਿਬ ਜੀ ਨੇ ਬਚਨ ਕਹੇ, ਕਹਿਣ ਲੱਗੇ ਬੇੜੀ ਚਾੜ ਲੰਘਾਏਂ ਦਾ ਬਾਲੇ ਪੂਰ ਮਾਨਸ ਮੁਹਾਣਾ, ਆਗੂ ਇੱਕ ਨਿਭਾਏਂ ਦਾ ਲਸ਼ਕਰ ਸੰਗ ਸਾਹ ਸੁਲਤਾਨਾ, ਫਿਰੈ ਮਹੱਲਾ ਪਾਹਰੂ ਹੋਏ ਨਚਿੰਦ ਸਵਣ ਪ੍ਰਧਾਨਾ, ਲਾੜਾ ਇੱਕ ਵਿਆਹੀ ਹੈ ਬਾਲੇ ਜਾਨੀ ਕਰ ਮਹਿਮਾਨਾ, ਪਾਤਸ਼ਾਹ ਇੱਕ ਮੁਲਕ ਵਿੱਚ ਹੋਰ ਪ੍ਰਜਾ ਹਿੰਦੂ ਮੁਸਲਮਾਨਾ, ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਗੁਰ ਸ਼ਬਦ ਨਿਸ਼ਾਨਾ, ਸਤਿਗੁਰ ਪਰਣੈ ਤਿੰਨ ਕੁਰਬਾਨਾ। ਪਰਣੈ ਦਾ ਅਰਥ ਹੈ ਜਿਨ੍ਹਾਂ ਨੇ ਸਤਿਗੁਰੂ ਦਾ ਆਸਰਾ ਲਿਆ, ਪਰਣੇ ਦਾ ਅਰਥ ਆਸਰਾ ਹੈ, ਅਸੀਂ ਪੱਲਾ ਵੀ ਕਰਦੇ ਹਾਂ। ਜਿਵੇਂ ਜਦੋਂ ਕੰਨਿਆਂ ਨੂੰ ਵਰਦਾ ਪਰਨਾ ਉਹਦਾ ਲੜ ਪਕੜਾਇਆ ਜਾਂਦਾ ਤੇ ਉਹਨੂੰ ਆਪਾਂ ਪਰਨਾਉਣਾ ਵੀ ਕਹਿੰਦੇ ਹਾਂ, ਇਸੇ ਤਰ੍ਹਾਂ ਜਦੋਂ ਪ੍ਰਮਾਤਮਾ ਦੀ ਸ਼ਰਨ ਵਿੱਚ ਆਈਏ ਤੇ ਇਹ ਕਿਹਾ ਜਾਂਦਾ ਠਾਕੁਰ ਜੀਓ ਤੁਹਾਰੋ ਪਰਨਾ। ਗੁਰਬਾਣੀ ਵਿੱਚ ਸਨਮੁੱਖ ਸਿੱਖ ਉਸ ਨੂੰ ਕਿਹਾ ਗਿਆ ਜਿਹੜਾ ਸਾਰੇ ਆਸਰੇ ਛੱਡ ਕੇ ਸਦਾ ਸਤਿਗੁਰੂ ਦਾ ਆਸਰਾ ਜ਼ਿੰਦਗੀ ਵਿੱਚ, ਸਤਿਗੁਰਾਂ ਦਾ ਪਰਣਾ ਜ਼ਿੰਦਗੀ ਵਿੱਚ ਧਾਰਨ ਕਰਦਾ। ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਹੋਵੇ ਤਾਂ ਸਨਮੁੱਖ ਸਿੱਖ ਕੋਈ, ਜਿਉਂ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ। ਜਿਹੜਾ ਸਾਰੇ ਆਸਰੇ ਛੱਡ ਕੇ ਗੁਰੂ ਦੇ ਪਰਣੇ ਗੁਰੂ ਦੇ ਆਸਰੇ ਰਹਿੰਦਾ, ਤੇ ਸਾਹਿਬ ਕਹਿੰਦੇ ਨੇ ਅਸਲ ਵਿੱਚ ਉਹ ਸਿੱਖ ਜਿਹੜਾ ਹੈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁੱਖ ਹੋਏ। ਉਵੇਂ ਵੀ ਦੁਨਿਆਵੀ ਤੌਰ ਤੇ ਜਿਹੜਾ ਪਰਣਾ ਹੈ ਉਹ ਬੰਦੇ ਦਾ ਨੰਗੇਜ ਢੱਕਦਾ ਹੈ, ਇੱਕ ਆਸਰਾ ਹੈ ਤੇ ਬੰਦੇ ਨੂੰ ਉਹ ਮਾਨੋ ਬੇਪਤ ਨਹੀਂ ਹੋਣ ਦਿੰਦਾ। ਇਸੇ ਤਰ੍ਹਾਂ ਸਤਿਗੁਰੂ ਦਾ ਜਿਹੜਾ ਬਖਸ਼ਿਸ਼ ਰੂਪੀ ਕੱਪੜਾ ਹੈ ਉਹ ਇੱਕ ਪਰਨੇ ਦੀ ਤਰ੍ਹਾਂ, ਇੱਕ ਚਾਦਰ ਦੀ ਤਰ੍ਹਾਂ ਜਦੋਂ ਜਿਸ ਤੇ ਪੈ ਜਾਂਦਾ ਤੇ ਉਹਨੂੰ ਬੇਪਤ ਹੋਣ ਤੋਂ ਉਹ ਬਚਾ ਲੈਂਦਾ। ਹੁਣ ਜਿਵੇਂ ਇੱਕ ਸਤਿਗੁਰੂ ਦੇ ਪਿੱਛੇ ਪੱਲਾ ਪਕੜ ਕੇ ਹਜ਼ਾਰਾਂ ਲੱਖਾਂ ਜੀਵ, ਅਣਗਿਣਤ ਜੀਵ ਜਿਹੜੇ ਨੇ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ, ਭਾਵ ਉਹਨਾਂ ਦੀ ਗਿਣਤੀ ਕੋਈ ਨਹੀਂ, ਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਪਰਮੇਸ਼ਰ ਦੀ ਸਿਫਤ ਸਲਾਹ ਦੇ ਨਾਲ ਜੋੜਿਆ। ਨਾਲ ਇਹ ਵੀ ਦੱਸਿਆ ਭਾਈ ਜਿਵੇਂ ਪਾਰ ਹੋਣ ਵਾਸਤੇ ਜ਼ਰੂਰੀ ਨੁਕਤੇ ਜਿਹੜੇ ਨੇ ਉਹਨਾਂ ਵਿੱਚੋਂ ਇੱਕ ਨੁਕਤਾ ਇਹ ਵੀ ਹੈ ਕਿ ਬਹੁਤਾ ਭਾਰ ਨਾਲ ਨਹੀਂ ਹੋਣਾ ਚਾਹੀਦਾ, ਜਿਹੜੇ ਹੌਲੇ ਹੋਣਗੇ। ਆਮ ਕਹਾਵਤ ਵੀ ਹੈ ਕਿ ਭਾਈ ਹੌਲਾ ਭਾਰ ਸਾਧ ਦੇ ਮੂਹਰੇ, ਕਿਸੇ ਸਾਥ ਨਾਲ ਤੁਰਨਾ ਹੋਵੇ, ਦੂਰ ਦੁਰੇਡੀ ਮੰਜ਼ਿਲ ਹੋਵੇ। ਜਿਵੇਂ ਸੱਜਣ ਠੱਗ ਨੂੰ ਕਿਹਾ ਸੀ, ਸੱਜਣਾ ਇੱਕ ਗੱਲ ਦੱਸ ਵੀ ਬੰਦੇ ਨੂੰ ਅੱਖਾਂ ਤੋਂ ਦਿਸਦਾ ਨਾ ਹੋਵੇ, ਡੂਗਰ ਪਹਾੜੀ ਰਸਤਾ ਹੋਵੇ ਤੇ ਸਿਰ ਤੇ ਉਹਨੇ ਚੁੱਕਿਆ ਹੋਵੇ ਭਾਰ ਤੇ ਕੀ ਬਣੇਗਾ, ਦੋਵੇਂ ਪਾਸੇ ਡੂੰਘੀਆਂ ਖਾਈਆਂ ਹੋਣ। ਅੰਧਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾਂ ਹਉ ਚੜ ਲੰਘਾਂ ਕਿੱਤ। ਤੇ ਸੱਜਣ ਨੇ ਕਿਹਾ, ਪਾਤਸ਼ਾਹ ਫਿਰ ਕਿਵੇਂ ਪਾਰ ਉਤਾਰਾ? ਸਾਹਿਬ ਕਹਿੰਦੇ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਭਗਤ ਕਬੀਰ ਸਾਹਿਬ ਦੇ ਬਚਨ ਪੜ੍ਹਦੇ ਆ, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਜਿਹੜੇ ਵਿਕਾਰਾਂ ਦਾ ਭਾਰ ਚੁੱਕੀ ਫਿਰਦੇ ਨੇ, ਮੋਹ ਮਾਇਆ ਦਾ ਪਦਾਰਥਾਂ ਦਾ ਭਾਰ ਚੁੱਕੀ ਫਿਰਦੇ ਨੇ, ਉਹ ਭਵ ਸਾਗਰ ਵਿੱਚ ਡੁੱਬ ਗਏ। ਤੇ ਜਿਹੜੇ ਹੌਲੇ ਹੋ ਕੇ ਸੁਰਖਰੂ ਹੋ ਕੇ ਗਏ, ਸੱਚਮੁੱਚ ਉਹ ਆਪ ਵੀ ਤਰੇ ਤੇ ਉਹਨਾਂ ਨੇ ਹੋਰਨਾਂ ਦਾ ਵੀ ਪਾਰ ਉਤਾਰਾ ਕਰ ਦਿੱਤਾ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਦੁਨਿਆਵੀ ਤੌਰ ਤੇ ਜਦੋਂ ਕਿਸੇ ਮਨੁੱਖ ਨੂੰ ਹੰਕਾਰ ਹੁੰਦਾ, ਹੰਕਾਰ ਇੱਕ ਬੜਾ ਵੱਡਾ ਭਾਰ ਹੈ ਜਿਹਦੇ ਕਾਰਨ ਮਨੁੱਖ ਭਾਵ ਸਾਗਰ ਦੇ ਵਿੱਚ ਡੁੱਬ ਜਾਂਦਾ। ਕਹਿੰਦੇ ਇੱਕ ਵਾਰ ਇੱਕ ਮੁਸਾਫਰ ਨੇ, ਜੋ ਸ਼ਾਇਰ ਸੀ, ਉਹਨੇ ਮਲਾਹ ਨੂੰ ਬੇੜੀ ਵਿੱਚ ਬੈਠਿਆਂ ਕੇਵਲ ਇੰਨਾ ਕਿਹਾ ਵੀ ਜਿਵੇਂ ਤੂੰ ਮਲਾਹ ਹੈ ਤੈਨੂੰ ਨਾ ਖੁਦਾ ਕਹਿੰਦੇ ਨੇ, ਤੇ ਤੇਰੇ ਤੋਂ ਵੱਡਾ ਵੀ ਇੱਕ ਮਲਾਹ ਹੈ ਜਿਹਨੂੰ ਲੋਕੀ ਖੁਦਾ ਕਹਿੰਦੇ ਨੇ, ਉਹ ਭਵ ਸਾਗਰ ਤੋਂ ਪਾਰ ਕਰਦਾ। ਉਹਨੂੰ ਇੰਨਾ ਗੁੱਸਾ ਆਇਆ, ਕਹਿਣ ਲੱਗਾ ਵੀ ਮੇਰੇ ਤੋਂ ਵੱਡਾ ਮਲਾਹ ਕੌਣ ਹੋ ਸਕਦਾ? ਉਹਨੇ ਬੇੜੀ ਡੋਬ ਦਿੱਤੀ, ਕਹਿਣ ਲੱਗਾ ਵੇਖਦਾ ਵੀ ਹੁਣ ਤੈਨੂੰ ਕੌਣ ਪਾਰ ਕਰਦਾ। ਉਹ ਜਦੋਂ ਹੱਥ ਪੈਰ ਮਾਰ ਕੇ ਤਾਰ ਕੇ ਬਾਹਰ ਆਇਆ ਤੇ ਲੋਕਾਂ ਪੁੱਛਿਆ ਵੀ ਕੀ ਹੋਇਆ, ਕਹਿਣ ਲੱਗਾ ਵੀ ਬਸ ਇੰਨੀ ਕੁ ਖਤਾ ਹੋਈ ਵੀ ਇੱਕ ਸੰਸਾਰੀ ਮਲਾਹ ਨੂੰ ਮੈਂ ਇਹ ਕਹਿ ਬੈਠਾ ਵੀ ਤੇਰੇ ਤੋਂ ਵੱਡਾ ਵੀ ਇੱਕ ਮਲਾਹ ਹੈ। ਡੂਬੀ ਕਿਸ਼ਤੀ ਲਵੇ ਸਾਹਿਲ, ਇਤਨੀ ਸੀ ਖਤਾ ਪਰ ਕਿ ਇੱਕ ਨਾ ਖੁਦਾ ਕੋ ਕਹਿ ਦਿਆ ਕਿ ਤੁਸੇ ਬੜਾ ਵੀ ਕੋਈ ਖੁਦਾ ਹੈ। ਕਹਿਣ ਲੱਗੇ ਇੱਕ ਨਾ ਖੁਦਾ ਇੱਕ ਮਲਾਹ ਨੂੰ ਇੰਨਾ ਕਿਹਾ ਵੀ ਤੇਰੇ ਤੋਂ ਵੱਡਾ ਵੀ ਇੱਕ ਖੁਦਾ ਹੈ। ਕਹਿੰਦੇ ਉਹਨੇ ਗੁੱਸੇ ਵਿੱਚ ਆ ਕੇ ਬੇੜੀ ਡੂਬ ਦਿੱਤੀ, ਮੈਨੂੰ ਮਾਲਕ ਨੇ ਪਾਰ ਕਰ ਦਿੱਤਾ। ਤੇ ਸੱਚਮੁੱਚ ਜਦੋਂ ਅਸੀਂ ਘੱਲੂ ਘਾਰਿਆਂ ਵੱਲ ਵੇਖਦੇ ਹਾਂ ਤੇ ਮਨ ਵਿੱਚ ਖਿਆਲ ਆਉਂਦਾ ਵੀ ਆਖਿਰ ਸਿੱਖੀ ਦੇ ਜਹਾਜ਼ ਨੂੰ ਰੋਕਣ ਲਈ, ਸਿੱਖੀ ਦੇ ਜਹਾਜ਼ ਨੂੰ ਡੋਬਣ ਲਈ ਏਡੇ ਏਡੇ ਵੱਡੇ ਤੂਫਾਨ ਜ਼ੁਲਮਾਂ ਦੇ ਕਿਉਂ ਆਏ? ਕਿਉਂਕਿ ਅਸਲ ਵਿੱਚ ਸਤਿਗੁਰੂ ਦਾ ਜਿਹੜਾ ਘਰ ਹੈ ਨਾ, ਉਹ ਅਸਲੀਅਤ ਤੋਂ ਜਾਣੂ ਕਰਾਉਂਦਾ ਵੀ ਠੀਕ ਹੈ ਤੁਸੀਂ ਰਾਜੇ ਮਹਾਰਾਜੇ ਹੋ, ਪਰ ਤੁਹਾਡੇ ਤੋਂ ਵੱਡਾ ਵੀ ਇੱਕ ਰਾਜਾ ਹੈ ਜਿਹਦੇ ਬਾਰੇ ਕਿਹਾ ਕੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦੇਵ ਚਾਰ ਕੇ ਝੂਠੇ ਕਰਤ ਦੇਵਾਜਾ। ਠੀਕ ਹੈ ਤੁਹਾਡੇ ਤਖਤ ਨੇ, ਤੁਹਾਡੇ ਕੋਲ ਲਸ਼ਕਰ ਨੇ, ਫੌਜਾਂ ਨੇ, ਰਾਜ ਭਾਗ ਹੈ, ਪਰ ਇਹ ਨਾਸ਼ ਹੋਣ ਵਾਲੇ ਨੇ। ਪ੍ਰਭੂ ਦਾ ਰਾਜ ਸਦਾ ਨਿਚਲ ਹੈ, ਉਹਦਾ ਰਾਜ ਸਦਾ ਅਬਨਾਸ਼ੀ ਹੈ, ਉਹਦਾ ਅਟਲ ਹੁਕਮ ਸਦਾ ਚੱਲਦਾ, ਉਹਦਾ ਤਖਤ ਸਦਾ ਕਾਇਮ ਰਹਿਣ ਵਾਲਾ ਹੈ। ਪਰ ਇਹ ਗੱਲ ਜਦੋਂ ਦੁਨਿਆਵੀ ਹਕੂਮਤਾਂ ਨੂੰ ਚੰਗੀ ਨਾ ਲੱਗੀ, ਕਿਉਂਕਿ ਪਾਵਨ ਬਾਣੀ ਵਿੱਚ ਇਹ ਸਿਧਾਂਤ ਬਖਸ਼ਿਸ਼ ਕੀਤਾ ਗਿਆ ਭਗਤ ਕਬੀਰ ਸਾਹਿਬ ਜੀ ਦੇ, ਬਾਬਾ ਫਰੀਦ ਜੀ ਦੀ ਬਾਣੀ ਵਿੱਚੋਂ ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਜਾਂ ਸਤਿਗੁਰੂ ਸਾਹਿਬ ਜੀ ਨੇ ਜਿਹੜੀ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਕਿ ਉਹਨਾਂ ਭਗਤਾਂ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕੀਤਾ ਗਿਆ, ਜਿਹੜੇ ਕਿਸੇ ਉੱਚੀ ਜਾਤ ਨਾਲ ਸੰਬੰਧ ਨਹੀਂ ਸਨ ਰੱਖਦੇ। ਹੁਣ ਇਹ ਗੱਲ ਨਾ ਤਾਂ ਸਮੇਂ ਦੀਆਂ ਹਕੂਮਤਾਂ ਨੂੰ ਚੰਗੀ ਲੱਗ ਰਹੀ ਸੀ, ਨਾ ਜਿਹੜੇ ਅਖੌਤੀ ਉੱਚ ਜਾਤੀ ਵਾਲੇ ਲੋਕ ਸਨ ਜਿਹੜੇ ਹਮੇਸ਼ਾ ਜਾਤ ਪਾਤ ਦਾ ਵਿਤਕਰਾ ਖੜਾ ਕਰਕੇ ਮਨੁੱਖਤਾ ਵਿੱਚ ਵੰਡੀਆਂ ਪਾ ਕੇ ਆਪਣੀ ਉਸ਼ਤਮ ਸੰਸਾਰ ਵਿੱਚ ਕਾਇਮ ਰੱਖਣਾ ਚਾਹੁੰਦੇ ਸਨ। ਉਹਨਾਂ ਨੂੰ ਨਹੀਂ ਸੀ ਚੰਗਾ ਲੱਗਦਾ ਸਭੇ ਸਖਾਲੀ ਬੁੱਠੀਆਂ ਇਹ ਹੋਆ ਹਲੇਮੀ ਰਾਜ ਜੀਓ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਬਾਬਾ ਫਰੀਦ ਜੀ ਦੇ ਬਚਨ ਅਸੀਂ ਧੁਰ ਕੀ ਬਾਣੀ ਵਿੱਚ ਪੜ੍ਹਦੇ ਹਾਂ ਕਿ ਪਾਸ ਦਮਾਮੇ ਸੱਤ ਸਿਰ ਭੇਰੀ ਛੱਡੋ ਰੱਡ ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ। ਜਿਨ੍ਹਾਂ ਲੋਕਾਂ ਦੇ ਧੌਂਸੇ ਵੱਜਦੇ ਸਨ ਪਾਸ ਦਮਾਮੇ, ਜਿਨ੍ਹਾਂ ਦੇ ਕੋਲ ਵੱਡੇ ਵੱਡੇ ਨਗਾਰੇ ਵੱਡੇ ਵੱਡੇ ਧੌਂਸੇ ਸਨ, ਪਾਸ ਦਮਾਮੇ ਛੱਤ ਸਿਰ ਜਿਨ੍ਹਾਂ ਦੇ ਸਿਰ ਤੇ ਛਤਰ ਝੁਲਦੇ ਸਨ, ਭੇਰੀ ਛੱਡੋ ਰੱਡ ਜਿਨ੍ਹਾਂ ਦੇ ਮਾਨੋ ਰਾਜ ਦਰਬਾਰ ਵਿੱਚ ਸ਼ਹਿਨਾਈਆਂ ਤੂਤੀਆਂ ਭੇਰੀਆਂ ਵੱਜਦੀਆਂ ਸਨ, ਰੱਡ ਉਹਨਾਂ ਦੀ ਸਿਫਤ ਸਲਾਹ ਦੇ ਛੰਦ ਗਾਏ ਜਾਂਦੇ ਸਨ। ਕਹਿਣ ਲੱਗੇ ਉਹ ਵੇਖੋ ਮਸਾਣਾ ਵਿੱਚ ਜਾ ਕੇ ਸੌਂ ਗਏ ਤੇ ਬਿਲਕੁਲ ਉਹਨਾਂ ਦੀ ਹਾਲਤ ਯਤੀਮਾਂ ਦੀ ਤਰ੍ਹਾਂ ਹੈ। ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ। ਹੁਣ ਸਤਿਗੁਰੂ ਸਾਹਿਬ ਜੀ ਦੇ ਘਰ ਵਿੱਚੋਂ ਜਦੋਂ ਇਹ ਸਿਧਾਂਤ ਬਖਸ਼ਿਸ਼ ਕੀਤਾ ਗਿਆ ਤੇ ਇਸ ਸਿੱਖੀ ਦੇ ਸਿਧਾਂਤ ਰੂਪੀ ਜਹਾਜ਼ ਨੂੰ ਰੋਕਣ ਲਈ ਡੋਬਣ ਲਈ ਕਦੇ ਬਾਬਰ ਦੀ ਹਵਾ ਲਾਤ ਆਉਂਦੀ, ਕਦੇ ਜਹਾਂਗੀਰ ਦਾ ਲਾਹੌਰ ਦੀ ਤੱਤੀ ਤਵੀ, ਕਦੇ ਔਰੰਗਜ਼ੇਬ ਦਾ ਚਾਂਦਨੀ ਚੌਂਕ, ਕਦੇ ਸਰਸਾ ਦਾ ਕੰਡਾ, ਕਦੇ ਸਰਹੰਦ ਦੀ ਦੀਵਾਰ, ਕਦੇ ਚਮਕੌਰ ਦੀ ਗੜੀ, ਕਦੇ ਖਦਰਾਣੇ ਦੀ ਢਾਬ, ਕਦੇ ਚੱਪੜਚਿੜੀ ਦਾ ਮੈਦਾਨ, ਕਦੇ ਦਾਤੀਆਂ, ਕਦੇ ਰੰਬੇ, ਕਦੇ ਆਰੇ ਤੇ ਸੱਚਮੁੱਚ ਕਦੇ ਫਾਂਸੀਆਂ, ਕਦੇ ਤੋਪਾਂ ਤੇ ਕਦੇ ਟੈਂਕ ਤੇ ਕਦੇ ਗੋਲੀਆਂ ਦੀ ਵਿਛਾੜ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਸਿੱਖ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ ਨਾ ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਜਿੱਥੇ ਸੱਚੀ ਸੁੱਚੀ ਕਿਰਤ ਕਰਦਾ, ਪਰਮੇਸ਼ਰ ਦਾ ਨਾਮ ਜਪਦਾ, ਉੱਥੇ ਵੰਡ ਕੇ ਛਕਦਾ, ਦੂਜਿਆਂ ਦਾ ਭਲਾ ਮੰਗਦਾ, ਇਹ ਮਨੁੱਖਤਾ ਦੀ ਰਾਖੀ ਵਾਸਤੇ ਆਪਾਂ ਕੁਰਬਾਨ ਤੱਕ ਕਰ ਦਿੰਦਾ, ਦੇਸ਼ ਦੀ ਆਜ਼ਾਦੀ ਵਾਸਤੇ ਵੀ ਜੇ ਅਸੀਂ ਵੇਖਦੇ ਹਾਂ ਤੇ 75% ਤੋਂ ਵੱਧ ਕੁਰਬਾਨੀਆਂ ਜਿਹੜੀਆਂ ਨੇ ਉਹ ਗੁਰੂ ਕੇ ਸਿੱਖਾਂ ਦੀਆਂ। ਇੱਥੇ ਤੱਕ ਕਿ ਜਿਹੜੀ ਲੀਡਰਸ਼ਿਪ ਨੇ ਜਦੋਂ ਗੁਰੂ ਕੇ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਗੁਰਦੁਆਰੇ ਆਜ਼ਾਦ ਕਰਾਏ ਤੇ ਉਹਨਾਂ ਨੇ ਇਹ ਕਹਿ ਕੇ ਸਲਾਹਿਆ ਸੀ ਵੀ ਆਜ਼ਾਦੀ ਦੀ ਪਹਿਲੀ ਲੜਾਈ ਆਪਾਂ ਲੜ ਲਈ ਹੈ, ਗੁਰਸਿੱਖਾਂ ਦੀਆਂ ਕੁਰਬਾਨੀਆਂ ਵੇਖ ਕੇ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਤੁਹਾਡੇ ਬਣਦੇ ਹੱਕ ਦਿੱਤੇ ਜਾਣਗੇ, ਪਰ ਜਦੋਂ ਦੇਸ਼ ਆਜ਼ਾਦ ਹੋਇਆ, ਘੱਲੂਘਾਰੇ ਤੇ ਕੌਮ ਤੇ ਪਹਿਲਾਂ ਵੀ ਵਾਪਰੇ ਨੇ ਪਰ ਆਜ਼ਾਦ ਭਾਰਤ ਦਾ ਬੜਾ ਵੱਡਾ ਘੱਲੂਘਾਰਾ ਜਿਹੜਾ 1984 ਦੇ ਵਿੱਚ ਵਾਪਰਿਆ, ਜਦੋਂ ਸਿੱਖਾਂ ਨੂੰ ਇਸ ਦੇਸ਼ ਵਿੱਚ ਰਹਿੰਦਿਆਂ ਬੇਗਾਨਗੀ ਦਾ, ਗੁਲਾਮੀ ਦਾ ਅਹਿਸਾਸ ਹੋਇਆ ਕਿ ਇਸ ਦੇਸ਼ ਵਿੱਚ ਰਹਿੰਦਿਆਂ ਬਹੁ ਗਿਣਤੀ ਵਾਸਤੇ ਕਾਨੂੰਨ ਹੋਰ ਹੈ ਤੇ ਘੱਟ ਗਿਣਤੀਆਂ ਵਾਸਤੇ ਕਾਨੂੰਨ ਹੋਰ ਹੈ, ਬਹੁ ਗਿਣਤੀ ਕਿਸੇ ਦੇ ਧਾਰਮਿਕ ਸਥਾਨਾਂ ਨੂੰ ਢਾ ਦੇਵੇ ਉਹ ਫਿਰ ਵੀ ਵੱਖਵਾਦੀ ਅੱਤਵਾਦੀ ਨਹੀਂ, ਗੁਰੂ ਕਾ ਸਿੱਖ ਆਪਣੇ ਹੱਕਾਂ ਦੀ ਕੁਰਬਾਨੀ, ਆਪਣੇ ਹੱਕਾਂ ਦੀ ਮੰਗ ਕਰੇ, ਆਪਣੇ ਹੱਕਾਂ ਵਾਸਤੇ ਜਦੋ ਜਹਿਦ ਕਰੇ ਤੇ ਇਸ ਨੂੰ ਕਈ ਤਰ੍ਹਾਂ ਦੇ ਬਾਗੀ ਵੱਖਵਾਦੀ ਜਿਹੜੇ ਲਕਬ ਨੇ ਉਹਨਾਂ ਨਾਲ ਜੋੜ ਕੇ ਕਈ ਵਾਰ ਨੀਵਾਂ ਦਿਖਾਉਣ ਦਾ ਯਤਨ ਕੀਤਾ ਗਿਆ। ਇੱਥੇ ਤੱਕ ਕਿ ਜਦੋਂ ਸਮੇਂ ਦੀ ਲੀਡਰਸ਼ਿਪ ਨੇ ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕੌਮ ਕਹਿ ਕੇ ਨਿੰਦਿਆ ਤੇ ਬੜੀ ਵੱਡੀ ਇੱਕ ਸੱਟ ਸੀ, ਬੜਾ ਵੱਡਾ ਇੱਕ ਜ਼ਖਮ ਸੀ, ਜਿਵੇਂ 84 ਦਾ ਘੱਲੂਘਾਰਾ ਇੱਕ ਏਡਾ ਵੱਡਾ ਜ਼ਖਮ ਦਿੱਤਾ ਗਿਆ ਕਿ ਅੱਜ 35-36 ਸਾਲ ਬਤੀਤ ਹੋਣ ਦੇ ਬਾਅਦ ਵੀ ਉਹ ਜ਼ਖਮ ਅਜੇ ਵੀ ਰਿਸਦਾ ਤੇ ਰਿਸਦਾ ਰਹੇਗਾ, ਇਹਦੀ ਭਰਪਾਈ ਕਦੇ ਹੋਣੀ ਕੋਈ ਨਹੀਂ। ਕਿਉਂਕਿ ਜਦੋਂ ਗੁਰੂ ਕੇ ਸਿੱਖਾਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ, ਆਪਣੇ ਹੱਕ ਮੰਗੇ, ਜੋ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਮੁੱਕਰ ਗਏ ਸਨ, ਫਿਰ ਵੱਖਰੀਆਂ ਵੱਖਰੀਆਂ ਸਟੇਟਾਂ ਵਾਲੇ ਲੋਕ ਵੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਦੇ ਨੇ, ਉਹਨਾਂ ਦੀਆਂ ਵੀ ਅਜਿਹੀਆਂ ਮੰਗਾਂ ਨੇ। ਹੋਰ ਵੀ ਆਪਾਂ ਦੇਖੀਏ ਰਿਜ਼ਰਵੇਸ਼ਨ ਦੇ ਨਾਂ ਤੇ ਅੰਦੋਲਨ ਹੁੰਦੇ ਨੇ ਪਰ ਕਦੇ ਉਹਨਾਂ ਨੂੰ ਵੱਖਵਾਦੀ ਆਦਿਕ ਜਾਂ ਬਾਗੀ ਨਹੀਂ ਕਿਹਾ ਜਾਂਦਾ, ਪਰ ਸਿੱਖਾਂ ਵਾਸਤੇ ਇਹ ਲਕਬ ਜਿਹੜੇ ਨੇ ਵਰਤੇ ਜਾਂਦੇ ਨੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ। ਗੁਰੂ ਕੇ ਸਿੱਖਾਂ ਨੇ ਜਦੋਂ ਵੇਖਿਆ ਕਿ ਇਸੇ ਦੇਸ਼ ਦੇ ਵਿੱਚ ਜਿਸ ਨੂੰ ਆਜ਼ਾਦ ਕਰਾਇਆ, ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ, ਸਿੱਖਾਂ ਦੇ ਇਕਕਾਰਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ, ਸਿੱਖਾਂ ਦੇ ਸਿਧਾਂਤਾਂ ਦਾ ਮਜ਼ਾਕ ਉਡਾਇਆ ਜਾ ਰਿਹਾ, ਸਿੱਖੀ ਸਿਧਾਂਤਾਂ ਨੂੰ ਸ਼ਬਦ ਗੁਰੂ ਨੂੰ ਮਾਨੋ ਨੀਵਾਂ ਵਿਖਾਉਣ ਵਾਸਤੇ ਦੇਹਧਾਰੀ ਗੁਰੂ ਡੰਮ ਜਿਹੜਾ ਸੀ ਉਹਦਾ ਪਸਾਰ ਕੀਤਾ ਜਾਣ ਲੱਗਾ। ਇੱਥੇ ਤੱਕ ਕਿ ਜਿਹੜਾ 78 ਦਾ ਨਕਲੀ ਨਿਰੰਕਾਰੀ ਕਾਂਡ ਜਿਹਦੇ ਵਿੱਚ 13 ਸਿੱਖ ਜਿਹੜੇ ਸਨ ਉਹ ਸ਼ਹੀਦ ਹੋਏ, ਉਹਦਾ ਕਾਰਨ ਇੱਕੋ ਸੀ ਕਿ ਉਸ ਵੇਲੇ ਨਕਲੀ ਨਿਰੰਕਾਰੀ ਨੂੰ ਇੱਕ ਰੱਥ ਵਿੱਚ ਬਿਠਾ ਕੇ ਇੱਕ ਜਲੂਸ ਦੇ ਰੂਪ ਵਿੱਚ ਜਿਵੇਂ ਆਪਾਂ ਨਗਰ ਕੀਰਤਨ ਸਜਾਉਂਦੇ ਹਾਂ ਇਸ ਤਰ੍ਹਾਂ ਉਹਦੀ ਨਕਲ ਕੀਤੀ ਗਈ। ਪੰਜਾਂ ਪਿਆਰਿਆਂ ਦੀ ਜਗ੍ਹਾ ਅੱਗੇ 7 ਸਿਤਾਰੇ ਬਣਾਏ ਗਏ, ਗੁਰੂ ਸਾਹਿਬ ਦੀਆਂ ਤਸਵੀਰਾਂ ਲਗਾ ਕੇ ਉਹਨਾਂ ਨੂੰ ਨੀਵਾਂ ਦਿਖਾਇਆ ਗਿਆ, ਅਪ ਸ਼ਬਦ ਵਰਤੇ ਗਏ ਤੇ ਜਿਹੜਾ ਨਕਲੀ ਨਿਰੰਕਾਰੀ ਸੀ ਉਹਦੇ ਬਾਰੇ ਕਿਹਾ ਗਿਆ ਕਿ ਇਹ ਹੁਣ ਕਲਯੁੱਗ ਦੇ ਵਿੱਚ ਅਵਤਾਰ ਹੈ, ਉਹਦੇ ਨਾਂ ਤੇ ਜਿਹੜੀ ਅਵਤਾਰ ਬਾਣੀ ਸੀ ਉਹਦਾ ਕੂੜ ਪ੍ਰਚਾਰ ਜਿਹੜਾ ਸੀ ਉਹ ਇੱਥੇ ਸ਼ੁਰੂ ਕੀਤਾ ਗਿਆ। ਗੁਰੂ ਕੇ ਸਿੱਖਾਂ ਨੇ ਸ਼ਾਂਤਮਈ ਢੰਗ ਨਾਲ ਜਦੋਂ ਉਹਦਾ ਵਿਰੋਧ ਕੀਤਾ ਤੇ ਉਦੋਂ ਗੋਲੀਆਂ ਦੇ ਨਾਲ ਗੁਰਸਿੱਖਾਂ ਨੂੰ ਭੁੰਨਿਆ ਗਿਆ। ਆਖਰ ਇਸ ਤਰ੍ਹਾਂ ਦਾ ਸਿਲਸਿਲਾ ਜਦੋਂ ਚੱਲਦਾ ਰਿਹਾ ਤੇ ਜੂਨ 1984 ਦੇ ਜਿਹੜੇ ਦਿਨ ਆਉਂਦੇ ਨੇ, ਕਿਉਂਕਿ ਜਿਹੜਾ ਧਰਮ ਯੁੱਧ ਮੋਰਚਾ 82 ਤੋਂ ਸ਼ੁਰੂ ਹੋ ਕੇ ਮਈ 1984 ਤੱਕ ਬੜੇ ਸ਼ਾਂਤਮਈ ਢੰਗ ਦੇ ਨਾਲ ਚੱਲ ਰਿਹਾ ਸੀ। ਗੁਰੂ ਕੇ ਸਿੱਖ ਅਮਨ ਪਸੰਦ ਨੇ, ਸ਼ਾਂਤੀ ਚਾਹੁੰਦੇ ਨੇ, ਆਪਣੇ ਆਪ ਨੂੰ ਸੰਕਟ ਵਿੱਚ ਪਾ ਕੇ ਵੀ ਦੂਸਰਿਆਂ ਦਾ ਭਲਾ ਲੋਚਦੇ ਨੇ, ਇਹੀ ਸਤਿਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਸਿਖਾਇਆ। ਪਰ ਗੁਰਸਿੱਖਾਂ ਦੀ ਹਰ ਗੱਲ ਨੂੰ ਵਿਗਾੜ ਕੇ ਪੇਸ਼ ਕੀਤਾ ਜਾਂਦਾ, ਜਿਵੇਂ ਹੁਣ ਵੀ ਤੁਸੀਂ ਵੇਖੋ ਕਿ ਗੁਰੂ ਕੇ ਸਿੱਖ ਮਾਨਵਤਾ ਦੀ ਸੇਵਾ ਕਰਦੇ ਨੇ, ਉਹਨੂੰ ਕਦੇ ਵੀ ਅੱਗੇ ਲਿਆਉਣ ਦਾ ਯਤਨ ਨਹੀਂ ਕੀਤਾ ਜਾਂਦਾ, ਸਗੋਂ ਕਈ ਵਾਰ ਉਸ ਗੱਲ ਨੂੰ ਵਿਗਾੜ ਕੇ ਪੇਸ਼ ਕੀਤਾ ਜਾਂਦਾ। ਕੋਰੋਨਾ ਮਹਾਂਮਾਰੀ ਚੱਲ ਰਹੀ ਹੈ, ਜੇ ਬਹੁ ਗਿਣਤੀ ਨੂੰ ਕੋਰੋਨਾ ਹੋਵੇ ਤੇ ਉਹ ਬੜਾ ਪਵਿੱਤਰ ਹੈ, ਤੇ ਜੇ ਕਿਤੇ ਘੱਟ ਗਿਣਤੀਆਂ ਨੂੰ ਹੋ ਜਾਵੇ ਤੇ ਉੱਥੇ ਭੰਡੀ ਪ੍ਰਚਾਰ ਕੀਤਾ ਜਾਂਦਾ। ਹੁਣ ਬਾਕੀ ਦੇਸ਼ਾਂ ਵਿੱਚ ਕੋਰੋਨਾ ਇੱਕੋ ਹੀ ਹੈ, ਪਰ ਇਸ ਭਾਰਤ ਵਰਸ਼ ਦੇ ਵਿੱਚ ਕੋਰੋਨੇ ਦੀਆਂ ਵੀ ਵੱਖਰੀਆਂ ਵੱਖਰੀਆਂ ਕਿਸਮਾਂ ਨੇ। ਇਹਦੇ ਤੋਂ ਤੁਸੀਂ ਅਨੁਭਵ ਕਰ ਸਕਦੇ ਹੋ ਕਿ ਉਸ ਵੇਲੇ ਦੇ ਜਿਹੜੇ ਹਾਲਾਤ ਸਨ ਇਸ ਕਰਕੇ ਕ੍ਰੀਏਟ ਹੋਏ ਕਿ ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਸੀ ਤੇ ਖਾਸ ਕਰਕੇ ਸਿੱਖਾਂ ਦੇ ਉੱਪਰ ਇਹ ਜਿਹੜਾ ਜ਼ੁਲਮ ਸੀ, ਤਸ਼ੱਦਦ ਸੀ ਕੀਤਾ ਜਾ ਰਿਹਾ ਸੀ, ਬੀਬੀਆਂ ਨੂੰ ਬੇਪਤ ਕਰਨਾ, ਗੁਰਸਿੱਖਾਂ ਦੇ ਸਿਧਾਂਤਾਂ ਦਾ ਮਜ਼ਾਕ ਉਡਾਉਣਾ, ਕਕਾਰਾਂ ਦੀ ਬੇਅਦਬੀ ਕਰਨੀ, ਕਈ ਤਰ੍ਹਾਂ ਦੇ ਅਖਾਣ ਪ੍ਰਚਲਿਤ ਕਰਕੇ ਪ੍ਰੈਸ ਮੀਡੀਆ ਵੀ ਜਿਹੜਾ ਸੀ ਉਹਦੇ ਰਾਹੀਂ ਸਿੱਖਾਂ ਦਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਸੀ। ਤੇ ਜਦੋਂ 1 ਜੂਨ ਵਾਲਾ ਦਿਨ CRPF ਨੇ ਬਿਨਾਂ ਕਾਰਨ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਗੋਲੀਆਂ ਚਲਾ ਦਿੱਤੀਆਂ, ਜਿਹਦੇ ਨਿਸ਼ਾਨ ਅਜੇ ਵੀ ਤੁਸੀਂ ਲੱਗੇ ਵੇਖ ਸਕਦੇ ਹੋ, ਭਾਈ ਮਹਿੰਗਾ ਸਿੰਘ ਹੋਣਾ ਦੀ ਸ਼ਹਾਦਤ ਹੋਈ, ਉਹਨਾਂ ਦਾ ਇੱਕ ਸਾਥੀ ਇਸ ਦੌਰਾਨ ਸ਼ਹੀਦ ਹੋਇਆ, 9 ਹੋਰ ਗੁਰੂ ਕੇ ਸਿੱਖ ਜਿਹੜੇ ਕੇਵਲ ਯਾਤਰਾ ਕਰਨ ਵਾਸਤੇ ਆਏ ਸਨ, ਕਿਉਂਕਿ ਉਹ ਦਿਨ ਜਦੋਂ 3 ਜੂਨ ਨੂੰ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਸੀ ਤੇ ਸੰਗਤਾਂ ਹੁੰਮ ਹੁਮਾ ਕੇ ਪਹੁੰਚ ਰਹੀਆਂ ਸਨ, ਧਰਮ ਯੁੱਧ ਮੋਰਚੇ ਦੇ ਸ਼ਾਮਲ ਹੋਣ ਲਈ ਸੰਗਰੂਰ ਆਦਿਕ ਇਲਾਕੇ ਚੋਂ ਜਥੇ ਜਿਹੜੇ ਸਨ ਉਹ ਸ਼ਾਮਲ ਹੋਣ ਲਈ ਆਏ। ਇਹ ਦਿਨ ਇਸ ਕਰਕੇ ਚੁਣੇ ਗਏ ਕਿ ਵੱਧ ਤੋਂ ਵੱਧ ਸਿੱਖ ਕੌਮ ਦਾ ਕਤਲੇਆਮ ਕੀਤਾ ਜਾਵੇ, ਸਿੱਖ ਕੌਮ ਦੀ ਨਸ਼ਲਕੁਸ਼ੀ ਕੀਤੀ ਜਾਵੇ। ਜਨਰਲ ਕੇ ਸੁੰਦਰ ਜੀ ਵੱਲੋਂ ਇਸ ਗੱਲ ਦਾ ਖੁਲਾਸਾ ਵੀ ਕੀਤਾ ਗਿਆ ਕਿ ਹਮਲਾ ਕਰਨ ਤੋਂ ਪਹਿਲਾਂ ਉੱਤਰਾਖੰਡ ਜਾਂ ਸਹਾਰਨਪੁਰ ਦੇ ਨੇੜੇ ਜਿੱਥੇ ਰਿਹਰਸਲ ਕਰਵਾਈ ਗਈ, ਹਰਿਮੰਦਰ ਸਾਹਿਬ ਜੀ ਦਾ ਮਾਡਲ ਬਣਾ ਕੇ ਹਮਲੇ ਦੀ ਪੂਰੀ ਸਿਖਲਾਈ ਦਿੱਤੀ ਗਈ ਤੇ ਸਮੇਂ ਦੀ ਪ੍ਰਧਾਨ ਮੰਤਰੀ ਵੱਲੋਂ ਰੂਸ, ਬਰਤਾਨੀਆ ਆਦਿਕ ਜਿਹੜੇ ਦੇਸ਼ ਸਨ ਉਹਨਾਂ ਤੋਂ ਸਹਿਮਤੀ ਲੈਣੀ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਪ੍ਰੀ ਪਲਾਨ ਸਾਰਾ ਕੰਮ ਹੋਇਆ ਕਿ ਸਿੱਖਾਂ ਦਾ ਜਿਹੜਾ ਕੇਂਦਰੀ ਸਥਾਨ ਹੈ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਇਹਦੇ ਉੱਤੇ ਫੌਜਾਂ ਚਾੜ ਕੇ, ਟੈਂਕ ਚਾੜ ਕੇ ਅਣਗਿਣਤ ਜਿਹੜੇ ਸਿੱਖ ਨੇ ਉਹਨਾਂ ਨੂੰ ਸ਼ਹੀਦ ਕਰਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾਵੇ। ਇਸ ਤੋਂ ਬਾਅਦ ਜਿਵੇਂ ਬਲੈਕ ਥੰਡਰ ਹੁੰਦਾ, ਵੁੱਡਰੋਜ ਆਪਰੇਸ਼ਨ ਹੁੰਦਾ, ਚੁਣ ਚੁਣ ਕੇ ਪਿੰਡਾਂ ਵਿੱਚੋਂ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ। ਸਿੱਖਾਂ ਦਾ ਮਾਨੋ ਨਾਮੋ ਨਿਸ਼ਾਨ ਖਤਮ ਕਰਨ, ਨੇਸ਼ ਤੋਂ ਨਬੂਦ ਕਰਨ ਦੀ ਇੱਕ ਬੜੀ ਵੱਡੀ ਚਾਲ ਸੀ। ਅੱਜ ਵੀ ਜਦੋਂ ਆਪਾਂ ਘੱਲੂਘਾਰਿਆਂ ਦੇ ਸਮੇਂ ਆਪਣੇ ਇਤਿਹਾਸ ਨੂੰ ਯਾਦ ਕਰਦੇ ਹਾਂ, ਇਹਦੇ ਉੱਤੇ ਇੱਕ ਸਿੱਖਿਆ ਲਈਏ ਕਿ ਅੱਜ ਕੋਰੋਨਾ ਮਹਾਂਮਾਰੀ ਦੇ ਦੌਰਾਨ ਅਸੀਂ ਵੇਖ ਰਹੇ ਹਾਂ ਕਿ ਪ੍ਰਸ਼ਾਸਨ ਕਹਿ ਰਿਹਾ ਵੀ ਇਕੱਠ ਘੱਟ ਤੋਂ ਘੱਟ ਕੀਤਾ ਜਾਵੇ, ਭਾਵੇਂ ਵਿਆਹ ਵਰਗਾ ਖੁਸ਼ੀ ਦਾ ਕਾਰਜ ਵੀ ਕਿਉਂ ਨਾ ਹੋਵੇ। ਤੇ ਜੇ ਉਹਨਾਂ ਦਿਨਾਂ ਦੇ ਵਿੱਚ ਸਤਿਕਾਰਯੋਗ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਗੁਰਸਿੱਖ ਆਖ ਰਹੇ ਸਨ ਘੱਟ ਤੋਂ ਘੱਟ ਬਰਾਤ ਜਾਵੇ, ਦਾਜ ਦਹੇਜ ਦੇ ਫਜ਼ੂਲ ਖਰਚੇ ਨਾ ਕੀਤੇ ਜਾਣ, ਕਿਉਂਕਿ ਜਿਨ੍ਹਾਂ ਦੀ ਪਾਪ ਦੀ ਕਮਾਈ ਹੈ ਉਹ ਵਿਆਹਾਂ ਸਮੇਂ ਇੰਨਾ ਖਰਚਾ ਕਰ ਦਿੰਦੇ ਨੇ, ਗਰੀਬ ਲੋਕ ਜਾਂ ਤੇ ਖਰਚਾ ਕਰਕੇ ਉੱਜੜਦੇ ਨੇ ਤੇ ਜਾਂ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਮਿਹਣੇ ਵੱਜਦੇ ਨੇ ਵੀ ਫਲਾਣੀ ਤਾਂ ਇੰਨਾ ਦਾਜ ਲਿਆਈ ਹੈ, ਤੂੰ ਕੁਝ ਵੀ ਨਹੀਂ ਲਿਆ ਸਕੀ, ਫਲਾਣੇ ਨੇ ਬਰਾਤ ਦੀ ਇੰਨੀ ਸੇਵਾ ਕੀਤੀ, ਤੁਹਾਡਿਆਂ ਨੇ ਕੀ ਕੀਤਾ। ਉਦੋਂ ਇਹ ਕਿਹਾ ਗਿਆ ਕਿ ਘੱਟ ਬਰਾਤ ਲੈ ਕੇ ਜਾਓ ਤੇ ਵੱਖ ਵਾਦੀ ਬਾਗੀ ਆਦਿ ਕਿਹਾ ਗਿਆ, ਪਰ ਅੱਜ ਵੇਖੋ ਲੋੜ ਪਈ ਤੇ ਘੱਟ ਤੋਂ ਘੱਟ ਬਰਾਤਾਂ ਜਾਂਦੀਆਂ ਨੇ ਤੇ ਸਾਰੇ ਇਸ ਗੱਲ ਦੇ ਨਾਲ ਸਹਿਮਤ ਨੇ। ਉਸ ਵੇਲੇ ਵੀ ਇਹ ਸਾਰਾ ਕੁਝ ਇਸ ਕਰਕੇ ਕਿਹਾ ਜਾਂਦਾ ਸੀ ਵੀ ਫਜ਼ੂਲ ਖਰਚੇ ਜਿਹੜੇ ਨੇ ਇਹਨਾਂ ਤੋਂ ਬਚਿਆ ਜਾ ਸਕੇ, ਉਸ ਲਹਿਰ ਨੂੰ ਬਦਨਾਮ ਕਰਨ ਵਾਸਤੇ ਸਿੱਖੀ ਦੇ ਭੇਸ ਵਿੱਚ। ਕਈ ਵਾਰ ਇੱਕ ਖਾਸ ਫਿਰਕੇ ਦਾ ਕੋਈ ਕਤਲੇਆਮ ਕਰਕੇ ਕਹਿ ਦੇਣਾ ਵੀ ਸ਼ਾਇਦ ਇਹ ਜਿਹੜੀ ਲਹਿਰ ਹੈ ਕਿਸੇ ਖਾਸ ਫਿਰਕੇ ਦੇ ਵਿਰੁੱਧ ਵਿੱਚ ਹੈ, ਫਿਰ ਉਹਦੇ ਬਦਲੇ ਵਿੱਚ ਦੂਜੀਆਂ ਸਟੇਟਾਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਜਾਣਾ, ਖੂਨ ਦਾ ਬਦਲਾ ਖੂਨ, ਇਹ ਸਾਰੀ ਪ੍ਰਘਾਟ ਜਿਹੜੀ ਸੀ ਇਸਦਾ ਕਾਰਨ ਬਣੀ। ਤੇ ਜਦੋਂ 2 ਜੂਨ ਦਾ ਦਿਨ ਮਾਨੋ ਗੁਰਸਿੱਖ ਲੀਡਰਾਂ ਵੱਲੋਂ ਜਾਂ ਜਿਹੜੇ ਗੁਰੂ ਕੇ ਸਿੱਖ ਅੰਦਰ ਸਨ ਉਹਨਾਂ ਵੱਲੋਂ ਬੜੇ ਸਹਿਜ ਮਤੇ ਦੇ ਨਾਲ ਕਿ CRPF ਨੇ 1 ਜੂਨ ਨੂੰ ਜਿਹੜੀਆਂ ਗੋਲੀਆਂ ਚਲਾਈਆਂ ਨੇ ਇਹਦਾ ਕਾਰਨ ਕੀ ਹੈ, ਕੋਈ ਅੱਗੋਂ ਜਵਾਬ ਨਾ ਦਿੱਤਾ ਗਿਆ, ਕੋਈ ਜਵਾਬੀ ਫਾਇਰਿੰਗ ਨਾ ਕੀਤੀ ਗਈ, ਕੋਈ ਪਹਿਲਕਦਮੀ ਨਾ ਕੀਤੀ ਗਈ ਕਿ ਕਿਤੇ ਇਹ ਨਾ ਕਿਹਾ ਜਾਵੇ ਵੀ ਸ਼ਾਇਦ ਇਸ ਕਰਕੇ ਸਾਰਾ ਕੁਝ ਹੋਇਆ। ਪਰ 3 ਜੂਨ ਦੀ ਰਾਤ ਨੂੰ ਪੰਜਾਬ ਨੂੰ ਫੌਜ ਦੇ ਹਵਾਲੇ ਕਰਕੇ 36 ਘੰਟੇ ਦਾ ਕਰਫਿਊ ਲਗਾ ਦੇਣਾ ਤੇ ਖਾਸ ਕਰਕੇ ਜਿਹੜੇ ਯਾਤਰੂ ਸ਼ਰਧਾਲੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਆਏ ਉਹਨਾਂ ਦੇ ਉੱਪਰ ਵੀ ਅੰਨੇਵਾਹ ਗੋਲੀਆਂ ਚਲਾ ਕੇ ਔਰ ਟੈਂਕ ਪਰਿਕਰਮਾ ਵਿੱਚ ਖੜੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਗੋਲੇ ਚਲਾ ਕੇ ਬਹੁਤ ਮਾਰੂ ਹਮਲਾ ਕਰਨਾ, ਔਰ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿਸ ਨੂੰ ਆਪਾਂ ਤੀਸਰੇ ਘੱਲੂਘਾਰੇ ਦੇ ਰੂਪ ਵਿੱਚ ਜਾਂ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਕੀਤੀ ਗਈ ਜਾਂ ਸ਼ਹੀਦੀ ਦਿਹਾੜੇ ਗੁਰਸਿੱਖਾਂ ਦੇ ਆਪਾਂ ਮਨਾ ਰਹੇ ਹਾਂ, ਆਉਣ ਵਾਲੇ ਦਿਨਾਂ ਦੇ ਵਿੱਚ 4 ਜੂਨ 5 ਜੂਨ 6 ਜੂਨ ਦਾ ਦਿਨ ਜਿਹੜਾ ਜਿਵੇਂ ਉਸ ਸਮੇਂ ਦੀ ਜ਼ਾਲਮ ਹਕੂਮਤ ਵੱਲੋਂ ਤੋਪਾਂ ਟੈਂਕ ਭੇਜ ਕੇ ਅੰਨੇਵਾਹ ਗੋਲੀਆਂ ਚਲਾ ਕੇ ਹੈਲੀਕਾਪਟਰ ਉੱਪਰ ਘੁਮਾ ਕੇ ਜਾਂ ਕਮਾਂਡੋ ਦਸਤੇ ਉਤਾਰ ਕੇ ਜਿਵੇਂ ਮਾਨੋ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਇਹ ਵਿਚਾਰਾਂ ਆਪਾਂ ਕੱਲ੍ਹ ਵੀ ਕਰਾਂਗੇ। 1-2 ਜੂਨ ਨੂੰ ਤੁਸੀਂ ਗੁਰਮੁਖ ਪਿਆਰਿਆਂ ਪਾਸੋਂ ਵੀ ਇਹ ਵਿਚਾਰਾਂ ਸਰਵਣ ਕੀਤੀਆਂ ਨੇ, 5-6 ਜੂਨ ਨੂੰ ਵੀ ਗੁਰਮੁਖ ਪਿਆਰੇ ਆਪ ਜੀ ਨੂੰ ਗੁਰਬਾਣੀ ਗੁਰ ਇਤਿਹਾਸ ਕਥਾ ਦੇ ਰਾਹੀਂ ਇਹ ਵਿਚਾਰਾਂ ਦੀ ਸਾਂਝ ਪਾ ਕੇ ਉਹਨਾਂ ਨੇ ਆਪ ਜੀ ਨੂੰ ਨਿਹਾਲ ਕਰਨਾ ਹੈ। ਸ਼ਬਦ ਲੰਬੇੜਾ ਹੋਣ ਕਰਕੇ ਆਓ ਹੁਣ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਸਾਰੇ ਜੁੜਨ ਦਾ ਯਤਨ ਕਰੀਏ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਜੋ ਸ਼ਬਦ ਦੇ ਵਿੱਚ ਅੰਤਰੀ ਭਾਵ ਬਖਸ਼ਿਸ਼ ਕੀਤਾ ਹੈ ਕਿ ਜਦੋਂ ਵੀ ਖਤਰਾ ਬਣੇ ਜ਼ਿੰਦਗੀ ਦੇ ਵਿੱਚ, ਡਰਾਂ ਦਾ ਸਾਗਰ ਸਾਡੀ ਜਿੰਦ ਨੂੰ ਡੋਬਣ ਲੱਗਦਾ ਹੋਵੇ ਤੇ ਸਤਿਗੁਰੂ ਦਾ ਓਟ ਆਸਰਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬੜਾ ਵੱਡਾ ਪਰਵਾਣਾ ਬਣ ਕੇ, ਰਾਹਦਾਰੀ ਬਣ ਕੇ ਆਉਂਦਾ। ਆਓ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨਾ ਕਰੀਏ।
ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਧਰੇ।
31 ਰਾਗਾਂ ਵਿੱਚੋਂ 66 ਰਾਗ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਇਹ ਉਚਾਰਨ ਕੀਤੇ ਹੋਏ ਅਗੰਮੀ ਵਾਕ ਹਨ। ਸਿੱਖ ਧਰਮ ਦੇ ਬਾਨੀ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 636 ਦੇ ਸ਼ੋਭਨੀਕ ਨੇ। ਸਾਹਿਬ ਜੀ ਨੇ ਕਿਰਪਾ ਕੀਤੀ, ਜਿਨੀ ਸਤਿਗੁਰ ਸੇਵਿਆ ਪਿਆਰੇ, ਜਿਨ੍ਹਾਂ ਨੇ ਵੀ ਇੱਥੇ ਪੜਨਾਉ ਹੈ ਭਾਵ ਕਿ ਕਿਸੇ ਇੱਕ ਫਿਰਕੇ ਦੀ ਗੱਲ ਨਹੀਂ, ਜਿਨ੍ਹਾਂ ਨੇ ਵੀ ਸਤਿਗੁਰੂ ਦਾ ਪੱਲਾ ਪਕੜਿਆ, ਸਤਿਗੁਰੂ ਦੀ ਸੇਵਾ ਵਿੱਚ ਜਿਹੜੇ ਹਾਜ਼ਰ ਹੋਏ ਨੇ, ਇਹ ਪਿਆਰੇ ਤਿਨਕੇ ਸਾਥ ਧਰੇ, ਉਹ ਆਪ ਤਾਂ ਇਸ ਡਰਾਉਣੇ ਸਾਗਰ ਤੋਂ ਪਾਰ ਹੋਏ ਨੇ, ਤਰੇ ਨੇ, ਉਹਨਾਂ ਦੇ ਸੰਗੀ ਸਾਥੀ ਵੀ ਤਰ ਜਾਂਦੇ ਹਨ, ਭਾਵ ਤਰ ਗਏ ਹਨ।
ਅੰਮ੍ਰਿਤ ਰਸਨ ਹਰੇ,
ਉਹਨਾਂ ਦੇ ਆਤਮਿਕ ਜੀਵਨ ਦੇ ਵਿੱਚ ਵਿਕਾਰ ਆਦਿ ਕੋਈ ਰੋਕ ਨਹੀਂ ਪਾ ਸਕਦੇ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਤਸ਼ਾਹ ਪ੍ਰਗਟ ਜਾਏ। ਠਾਕ ਦਾ ਅਰਥ ਹੁੰਦਾ ਰੋਕਣਾ, ਭਾਵ ਉਹਨਾਂ ਦੇ ਰੂਹਾਨੀ ਜੀਵਨ ਦੇ ਵਿੱਚ ਵਿਕਾਰ ਆਦਿ ਕੋਈ ਰੋਕ ਨਹੀਂ ਪਾ ਸਕਦੇ ਇਹ ਪਿਆਰੇ, ਕਿਉਂਕਿ ਉਹ ਆਪਣੀ ਰਸਨਾ ਤੋਂ ਹਰੀ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਚੱਖਦੇ ਹਨ।
ਭਾਰੀ ਪੈ ਬਿਨਾ ਪਿਆਰੀ ਤਾਰੀ ਨਜ਼ਰ ਕਰੀ।
ਜਿਹੜੇ ਪਰਮਾਤਮਾ ਦੇ ਡਰ ਅਦਬ ਤੋਂ ਖਾਲੀ ਨੇ ਵਿਕਾਰਾਂ ਦੇ, ਮਾਨੋ ਭਾਰ ਹੇਠ ਜਿਹੜੇ ਦੱਬੇ ਹੋਏ ਨੇ, ਹੋਰ ਹੋਰ ਡਰਾਂ ਦਾ ਭਾਰ ਆਪਣੇ ਸਿਰ ਤੇ ਚੁੱਕੀ ਫਿਰਦੇ। ਹੁਣ ਚਾਹੀਦਾ ਤੇ ਸੀ ਵੀ ਨਿਰਭਉ ਜਪੈ ਸਗਲ ਭਉ ਮਿਟੈ, ਪਰ ਇੱਕ ਨਿਰਭਉ ਤੋਂ ਟੁੱਟ ਕੇ ਸੂਰਜ ਦਾ ਵੀ ਡਰ ਮੰਨੀ ਬੈਠੇ ਨੇ, ਗ੍ਰਹਿ ਨਛੱਤਰਾਂ ਦਾ ਵੀ ਡਰ ਮੰਨੀ ਬੈਠੇ ਨੇ, ਜਠੇਰਿਆਂ ਦਾ ਮੜੀਆਂ ਦਾ ਡਰ ਮੰਨੀ ਬੈਠੇ ਨੇ। ਕਈ ਤਰ੍ਹਾਂ ਦੇ ਜੀਵਨ ਵਿੱਚ ਇਹ ਡਰ ਜਿਹੜੇ ਨੇ ਬੰਦੇ ਨੂੰ ਡੋਬ ਦਿੰਦੇ ਨੇ। ਇੱਕ ਡਰ ਜਿਹੜਾ ਪਰਮਾਤਮਾ ਦਾ ਹੈ ਉਹ ਜੀਵ ਨੂੰ ਪਾਰ ਕਰਦਾ। ਸਾਹਿਬ ਕਹਿੰਦੇ ਇੱਕ ਪਰਮਾਤਮਾ ਦੇ ਅਦਬ ਡਰ ਤੋਂ ਬਿਨਾਂ, ਕਿਉਂਕਿ ਉਹਦਾ ਜਿਹੜਾ ਭੈ ਹੈ ਉਹ ਬੜਾ ਨਿਰਮਲ ਹੈ, ਅਦਬ ਭੈ ਹੈ, ਉਸ ਭੈ ਤੋਂ ਬਿਨਾਂ ਜਿਹੜੇ ਕੋਈ ਹੋਰ ਡਰ ਰੂਪੀ ਭਾਰ ਆਪਣੇ ਸਿਰ ਤੇ ਚੁੱਕੀ ਫਿਰਦੇ ਨੇ, ਉਹ ਬਿਨਾਂ ਸਿਫਤ ਸਲਾਹ ਜਹਾਜ਼ ਤੋਂ ਵਿਣ ਬੋਹਿਤ, ਇਸ ਜਹਾਜ਼ ਤੋਂ ਬਿਨਾਂ ਉਹ ਡੁੱਬੇ ਨੇ। ਤੇ ਉਹਨਾਂ ਨੂੰ ਭਾਈ ਹੁਣ ਕੰਢਾ ਜਿਹੜਾ ਹੈ, ਕਿਨਾਰਾ ਜਿਹੜਾ ਹੈ, ਉਹ ਕਿਵੇਂ ਮਿਲੇ ਭਾਵ ਨਹੀਂ ਮਿਲ ਰਿਹਾ। ਇਸ ਕਰਕੇ ਹੋ ਮੇਰੇ ਪਿਆਰੇ ਸੱਜਣ, ਸਦਾ ਤੈਨੂੰ ਸਲਾਹਣਾ ਚਾਹੀਦਾ, ਤੇਰੀ ਸਿਫਤ ਸਲਾਹ ਕਰਨੀ ਚਾਹੀਦੀ ਹੈ।
ਪਿਆਰੇ ਕੰਨੀ ਪਾਈ ਕਹਾ,
ਜਿਵੇਂ ਸਤਿਗੁਰੂ ਜੀ ਨੇ ਪਹਿਲਾਂ ਕਿਰਪਾ ਕੀਤੀ ਕਿ ਬੁੱਢੇ ਭਾਰੇ ਭੈ ਬਿਨਾਂ ਪਿਆਰੇ ਤਾਰੇ ਨਜ਼ਰ ਕਰੇ, ਵੀ ਜਿਹੜੇ ਪਰਮਾਤਮਾ ਦੇ ਡਰ ਅਦਬ ਤੋਂ ਬਿਨਾਂ ਨੇ ਉਹ ਹੋਰ ਹੋਰ ਡਰਾਂ ਦੇ ਭਾਰ ਕਾਰਨ ਡੁੱਬ ਗਏ, ਪਰ ਜੇ ਨਜ਼ਰੇ ਕਰਮ ਦੇ ਉਹ ਪਾਤਰ ਬਣ ਜਾਂਦੇ ਤੇ ਉਹਨਾਂ ਨੇ ਤਰ ਜਾਣਾ ਸੀ। ਕਿਉਂਕਿ ਤਾਰੇ ਨਜ਼ਰ ਕਰੇ, ਪਰਮਾਤਮਾ ਦੀ ਨਜ਼ਰ ਹੋਵੇ ਤਾਂ ਉਹ ਵੀ ਤਰ ਜਾਂਦੇ ਨੇ। ਹੁਣ ਇੱਥੇ ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਜਿਹੜੇ ਉਸ ਨਜ਼ਰ ਦੇ ਪਾਤਰ ਨਹੀਂ ਬਣੇ, ਜਿਹੜੇ ਪਰਮਾਤਮਾ ਦੇ ਡਰ ਤੋਂ ਬਿਨਾਂ ਨੇ, ਜਿਹੜੇ ਸਿਫਤ ਸਲਾਹ ਦੇ ਜਹਾਜ਼ ਨਾਲ ਨਹੀਂ ਜੁੜੇ, ਉਹਨਾਂ ਨੂੰ ਫਿਰ ਕੰਧੀ ਪਾਏ ਕਹਾ, ਭਾਵ ਇਹ ਕੰਢਾ ਕਿਵੇਂ ਮਿਲੇ, ਕਿੱਥੇ ਮਿਲੇ, ਭਾਵ ਨਹੀਂ ਮਿਲਦਾ, ਉਹ ਇਸ ਡਰਾਂ ਦੇ ਸਾਗਰ ਵਿੱਚ ਡੁੱਬ ਜਾਂਦੇ ਹਨ। ਰਹਾਉ ਦਾ ਭਾਵ ਹੈ ਕਿ ਇਹਨਾਂ ਪਾਵਨ ਤੁਕਾਂ ਵਿੱਚ ਸਤਿਗੁਰੂ ਜੀ ਨੇ ਸ਼ਬਦ ਦਾ ਅੰਤਰੀ ਭਾਵ ਅੰਕਿਤ ਕੀਤਾ ਹੈ।
ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰ ਨਾ ਕੋਈ।
ਸਲਾਉਣ ਯੋਗ ਪਰਮਾਤਮਾ ਨੂੰ ਇਹ ਪਿਆਰੇ ਸਦਾ ਸਲਾਉਣਾ ਚਾਹੀਦਾ, ਕਿਉਂਕਿ ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਹੈ। ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਤੁਧ ਨੂੰ ਛੋੜ ਜਾਈਐ ਪ੍ਰਭ ਕੈ ਧਾਰ, ਆਨ ਨਾ ਬੀਆ ਤੇਰੀ ਸੰਸਰ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਨਾ ਅੱਜ ਤੱਕ ਉਹਦੇ ਵਰਗਾ ਕੋਈ ਹੋਇਆ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਇਸ ਕਰਕੇ ਉਹਨੂੰ ਸਲਾਹਣਾ ਚਾਹੀਦਾ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ।
ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ।
ਜਿਹੜੇ ਮੇਰੇ ਪ੍ਰਭੂ ਨੂੰ ਸਲਾਉਂਦੇ ਨੇ ਉਹ ਭਲੇ ਨੇ, ਇਹ ਪਿਆਰੇ ਉਹਨਾਂ ਦੇ ਵੱਡੇ ਭਾਗ ਨੇ, ਚੰਗੇ ਭਾਗਾਂ ਵਾਲੇ, ਭਲੇ ਭਾਗਾਂ ਵਾਲੇ ਨੇ ਉਹ, ਕਿਉਂਕਿ ਗੁਰੂ ਸ਼ਬਦ ਨਾਲ ਲਿਵ ਜੋੜ ਕੇ ਉਹਨਾਂ ਦਾ ਜੀਵਨ ਜਿਹੜਾ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ। ਤੇ ਸੱਚਮੁੱਚ ਗੁਰਬਾਣੀ ਵਿੱਚ ਸੂਰਮੇ ਵੀ ਉਹਨਾਂ ਨੂੰ ਕਿਹਾ ਗਿਆ, ਜਾਕੋ ਹਰ ਰੰਗ ਲਾਗੋ ਇਹ ਯੁੱਗ ਮੈਂ ਸੋ ਕਈਅਤ ਹੈ ਸੂਰਾ। ਉਹ ਸੂਰਬੀਰ ਜਿਹੜੇ ਨੇ ਉਹ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੁੰਦੇ ਹਨ।
ਸੰਗਤ ਜੀ ਮਿਲੈ ਪਿਆਰੇ ਰਸ ਲੈ ਤਤ ਵੀ ਲੋਏ।
ਇਹ ਪਿਆਰੇ ਜੀ ਉਹਨਾਂ ਦੀ ਸੰਗਤ ਮਿਲ ਜਾਵੇ ਤੇ ਸੱਚਮੁੱਚ ਉਹਨਾਂ ਦੀ ਸੰਗਤ ਵਿੱਚ ਜਾ ਕੇ ਜਿੱਥੇ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ, ਉੱਥੇ ਨਾਮ ਰੂਪੀ ਦੁੱਧ ਨੂੰ ਰਿੜਕੇ, ਜਿਵੇਂ ਦੁਨਿਆਵੀ ਦੁੱਧ ਨੂੰ ਰਿੜਕੇ ਉਹਦੇ ਵਿੱਚੋਂ ਤੱਤ ਰੂਪੀ ਮੱਖਣ ਕੱਢ ਲਈਦਾ, ਇਸੇ ਤਰ੍ਹਾਂ ਪਰਮਾਤਮਾ ਦੀ ਜਿੰਨੀ ਸਿਫਤ ਸਲਾਹ ਹੈ, ਚਾਹੇ ਉਹ ਗੁਰਬਾਣੀ ਰੂਪੀ ਦੁੱਧ, ਚਾਹੇ ਨਾਮ ਰੂਪੀ ਦੁੱਧ, ਚਾਹੇ ਪਰਮੇਸ਼ਰ ਦੀਆਂ ਕਥਾ ਕਹਾਣੀਆਂ, ਇਹ ਜਦੋਂ ਅਸੀਂ ਮੱਥਦੇ ਹਾਂ ਭਾਵ ਰਿੜਕਦੇ ਹਾਂ ਤੇ ਇਹਦੇ ਵਿੱਚੋਂ ਜਗਤ ਦਾ ਮਾਲਕ, ਜਗਤ ਦੀ ਅਸਲੀਅਤ, ਜਗਤ ਦਾ ਜੋ ਤੱਤ ਮੂਲ ਪਰਮਾਤਮਾ ਹੈ ਉਹਦੀ ਸਾਨੂੰ ਪ੍ਰਾਪਤੀ ਹੁੰਦੀ। ਦੁੱਧ ਨੂੰ ਰਿੜਕਾਂਗੇ ਤੇ ਮੱਖਣ ਮਿਲੇਗਾ, ਤੇ ਜਦੋਂ ਪਰਮਾਤਮਾ ਦੀ ਸਿਫਤ ਸਲਾਹ ਰੂਪੀ ਮੰਥਨ ਕਰਾਂਗੇ ਉਹਦੇ ਵਿੱਚੋਂ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ।
ਪਰਵਾਨਾ ਸਾਚਕਾ ਪਿਆਰੇ ਨਾਮ ਸੱਚਾ ਦੀ ਸਾਰਾ।
ਇਹ ਮੇਰੇ ਪਿਆਰੇ ਭਾਵ, ਹੇ ਪਿਆਰੇ, ਜਿਹੜਾ ਪ੍ਰਭੂ ਦਾ ਪਤੀ ਦਾ ਨਾਮ ਹੈ ਨਾ, ਉਹ ਅਸਲ ਵਿੱਚ ਰਾਹਦਾਰੀ ਹੈ, ਸਦਾ ਥਿਰ ਰਹਿਣ ਵਾਲਾ ਉਹ ਪਰਵਾਨਾ ਹੈ, ਤੇ ਸਦਾ ਥਿਰ ਰਹਿਣ ਵਾਲੇ ਨਾਮ ਦੀ ਹੀ ਉਹਦੇ ਉੱਪਰ ਨਿਸ਼ਾਨ ਭਾਵ ਮੋਹਰ ਲੱਗੀ ਹੋਈ ਹੈ।
ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ ਹੁਕਮ ਪਛਾਣ।
ਜਦੋਂ ਜੀਵ ਸੰਸਾਰ ਤੇ ਆਉਂਦਾ ਹੈ ਤੇ ਇਹ ਪਰਮਾਤਮਾ ਦਾ ਹੁਕਮ ਹੈ ਕਿ ਇੱਥੋਂ ਜੀਵ ਨੇ ਉਹ ਪਰਵਾਨਾ ਲਿਖ ਕੇ ਲੈ ਕੇ ਜਾਣਾ ਹੈ। ਇਸ ਕਰਕੇ ਉਸ ਪਰਮਾਤਮਾ ਦੇ ਹੁਕਮ ਨੂੰ ਪਛਾਣਨਾ ਚਾਹੀਦਾ। ਜਿਹੜੇ ਜੀਵ ਪਰਮਾਤਮਾ ਦੇ ਹੁਕਮ ਵਿੱਚ ਆਏ ਤੇ ਹੁਕਮ ਨੂੰ ਮੰਨਦੇ ਨੇ, ਉਹ ਮਾਨੋ ਹੁਕਮ ਦੇ ਵਿੱਚ ਸੱਚੀ ਰਾਹਦਾਰੀ ਜਦੋਂ ਲੈ ਕੇ ਤੁਰਦੇ ਨੇ ਤੇ ਉਹਨਾਂ ਨੂੰ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਫਿਰ ਕੋਈ ਮੁਸ਼ਕਲ ਨਹੀਂ ਆਉਂਦੀ, ਕੋਈ ਰੋਕ ਨਹੀਂ ਪੈਂਦੀ। ਇਸੇ ਕਰਕੇ ਗਰੀਬ ਨਵਾਜ਼ ਨੇ ਜਦੋਂ ਪਾਂਧਾ ਗੋਪਾਲ ਜੀ ਨੂੰ ਉਪਦੇਸ਼ ਦਿੱਤਾ ਸੀ ਕਿ ਦੁਨਿਆਵੀ ਲੇਖ ਤਾਂ ਆਪਾਂ ਰੋਜ਼ ਲਿਖਦੇ ਹਾਂ, ਦੁਨਿਆਵੀ ਪੜ੍ਹਾਈ ਤੇ ਸਦਾ ਹੀ ਪੜ੍ਹਦੇ ਹਾਂ, ਕੋਈ ਐਸਾ ਲੇਖ ਲਿਖ ਲਈਏ ਜਿਹਦੇ ਨਾਲ ਅਗਲਾ ਲੇਖਾ ਨਿਬੜ ਜਾਵੇ। ਤੇ ਉਸ ਵੇਲੇ ਪਾਂਧਾ ਜੀ ਨੇ ਬੇਨਤੀ ਕੀਤੀ ਸੀ, ਦੁਨਿਆਵੀ ਲੇਖਾ ਲਿਖਣ ਲਈ ਕਾਗਜ਼ ਹੈ, ਕਲਮ ਹੈ, ਲਿਖਾਰੀ ਹੈ, ਉਸਤਾਦ ਹੈ, ਜੇ ਅਧਿਆਤਮਿਕ ਲੇਖਾ ਲਿਖਣਾ ਹੋਵੇ ਤੇ ਫਿਰ ਉੱਥੇ ਕਿਹੜੀ ਕਲਮ ਹੈ, ਉੱਥੇ ਕਿਹੜੀ ਦਵਾਤ ਹੈ, ਉੱਥੇ ਉਸਤਾਦ ਕਿਹੜਾ ਹੈ। ਤੇ ਮੇਰੇ ਸਾਹਿਬ ਜੀ ਨੇ ਬਚਨ ਕਿਹਾ ਸੀ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਓ ਕਲਮ ਕਰ ਚਿੱਤ ਲਿਖਾਰੀ, ਗੁਰਪੁਸ਼ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਇਸ ਲਈ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਹਾਂ ਤੇ ਜਪ ਇਸ ਗੱਲ ਦਾ ਹੀ ਪ੍ਰਤੀਕ ਹੈ ਕਿ ਇਸ ਜਪ ਤੋਂ ਹੀ ਸਾਨੂੰ ਨਿਸ਼ਾਨ ਪ੍ਰਾਪਤ ਹੋਣਾ, ਨਦਰੀ ਕਰਮ ਪਵੈ ਨਿਸ਼ਾਨ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਰੰਭ ਵਿੱਚ ਆਪਾਂ ਤਤਕਰਾ ਵੇਖਦੇ ਹਾਂ ਤੇ ਉੱਥੇ ਕਈ ਵਾਰ ਜਪ ਨਿਸ਼ਾਨ ਵੀ ਲਿਖਿਆ, ਜਿਹੜਾ ਉਹ ਅਸੀਂ ਤਤਕਰੇ ਵਿੱਚ ਪੜ੍ਹਦੇ ਹਾਂ ਕਿ ਜਪ ਸਿਫਤ ਸਲਾਹ ਜੋ ਹੈ ਇਹੀ ਸੱਚਾ ਨਿਸ਼ਾਨ ਹੈ। ਤੇ ਸਾਹਿਬ ਕਹਿੰਦੇ ਇਹ ਸਿਫਤ ਸਲਾਹ ਦਾ ਨਿਸ਼ਾਨ, ਇਹੀ ਰਾਹਦਾਰੀ ਮਨੁੱਖ ਨੇ ਪਰਵਾਨਾ ਇੱਥੋਂ ਲੈ ਕੇ ਜਾਣਾ। ਇਸ ਕਰਕੇ ਮਾਲਕ ਦਾ ਹੁਕਮ ਬੁੱਝਣਾ ਚਾਹੀਦਾ, ਹੁਕਮ ਵਿੱਚ ਤੁਰਨਾ ਚਾਹੀਦਾ।
ਗੁਰਬਿਨ ਹੁਕਮ ਨਾ ਬੂਝੀਐ ਪਿਆਰੇ ਸਾਚੇ ਸਾਚਾ ਤਾਣ।
ਇਹ ਪਿਆਰੇ ਗੁਰੂ ਤੋਂ ਬਿਨਾਂ ਇਸ ਹੁਕਮ ਨੂੰ ਨਹੀਂ ਬੁੱਝਿਆ ਜਾ ਸਕਦਾ, ਨਹੀਂ ਸਮਝਿਆ ਜਾ ਸਕਦਾ। ਤੇ ਜਿਹੜੇ ਜੀਵ ਗੁਰੂ ਦੇ ਰਾਹੀਂ ਹੁਕਮ ਨੂੰ ਬੁੱਝ ਲੈਂਦੇ ਨੇ ਉਹਨਾਂ ਨੂੰ ਸੱਚੇ ਪ੍ਰਭੂ ਦਾ ਨਾਮ ਆਤਮਿਕ ਜੀਵਨ ਦੇ ਵਿੱਚ ਬਹੁਤ ਵੱਡਾ ਤਾਣ ਭਾਵ ਬਲ ਬਣ ਕੇ ਪ੍ਰਾਪਤ ਹੁੰਦਾ ਹੈ।
ਮੈਂ ਅੰਦਰ ਨਿਮਿਆ ਪਿਆਰੇ ਹੁਕਮੈ ਉਧਰ ਪਜਾਰ।
ਜੀਵ ਹੁਕਮ ਦੇ ਅੰਦਰ ਹੀ ਮਾਤਾ ਦੇ ਪੇਟ ਵਿੱਚ ਟਿਕਦਾ, ਨਿਮਿਆਂ ਦਾ ਅਰਥ ਹੈ ਟਿਕਣਾ। ਤੇ ਫਿਰ ਜਦੋਂ ਸਿਰ ਭਰਨੇ 10 ਮਹੀਨੇ ਇਹਦਾ ਨਿਵਾਸ ਮਾਤਾ ਦੇ ਪੇਟ ਵਿੱਚ ਰਹਿੰਦਾ, ਇਹ ਵੀ ਮਾਲਕ ਦੇ ਹੁਕਮ ਵਿੱਚ ਹੀ ਹੈ। ਕਿਉਂਕਿ ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਵਿੱਚ ਹੋਰ ਥਾਵਾਂ ਤੇ ਵੀ ਪੜ੍ਹਦੇ ਹਾਂ ਤੇ ਸਤਿਗੁਰਾਂ ਨੇ ਇਹ ਨੁਕਤਾ ਸਾਨੂੰ ਦ੍ਰਿੜ ਕਰਾਇਆ, ਰਚੰਤ ਜੀ ਰਚਨਾ, ਉਸ ਮਾਲਕ ਨੇ ਜੀਵਾਂ ਦੀ ਜਿਹੜੀ ਰਚਨਾ ਰਚੀ ਹੈ ਉਹ ਆਪਣੇ ਹੁਕਮ ਦੇ ਵਿੱਚ ਹੀ ਰਚੀ ਹੋਈ ਹੈ। ਮਾਤ ਗਰਭ ਅਸਥਾਪਨੰਗ ਸਾ ਸਾ ਸਿਮਰੰਤ ਨਾਨਕ ਮਹਾਂ ਅਗੰਨਾ ਬਿਨਾਸਨੰਗ, ਮੁੱਖ ਤਲੈ ਪੈਰ ਉੱਪਰੇ ਵਸੰਦੋ ਕੋਥੜੈ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ ਉਧਰੈ ਜਿਸਦੈ ਨਾਏ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਸਾਹਿਬ ਕਹਿੰਦੇ ਹੁਕਮ ਵਿੱਚ ਹੀ ਮਾਤਾ ਦੇ ਪੇਟ ਵਿੱਚ ਜੀਵ ਨਿਵਾਸ ਕਰਦਾ ਹੈ।
ਮੈਂ ਅੰਦਰ ਜੰਮਿਆ ਪਿਆਰੇ ਉਦੋਂ ਸਿਰ ਕਾ ਧਾਰ।
ਇਹ ਪਿਆਰੇ ਇਹ ਹੁਕਮ ਦੇ ਵਿੱਚ ਹੀ ਫਿਰ ਜਨਮ ਲੈਂਦਾ ਤੇ ਉਲਟਾ ਸਿਰ ਭਰਨੇ ਹੋ ਕੇ ਮਾਤਾ ਦੇ ਪੇਟ ਵਿੱਚ ਟਿਕਿਆ ਸੀ ਤੇ ਇਵੇਂ ਇਹਦਾ ਜਨਮ ਹੋਇਆ, ਭਾਵ ਜਨਮ ਸਮੇਂ ਸਿਰ ਪਹਿਲਾਂ ਬਾਹਰ ਆਉਂਦਾ ਤੇ ਪੈਰ ਬਾਅਦ ਵਿੱਚ ਬਾਹਰ ਆਉਂਦੇ ਨੇ। ਮਾਲਕ ਦੇ ਹੁਕਮ ਵਿੱਚ ਉਲਟਾ ਜੀਵ ਵੇਖੋ ਮਾਤਾ ਦੇ ਉਧਰ ਵਿੱਚ ਟਿਕਿਆ ਹੁੰਦਾ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ 6 ਜੂਨ ਨੂੰ ਆ ਰਿਹਾ ਹੈ, ਉਨ੍ਹਾਂ ਦੇ ਜਗਤ ਆਮਨ ਦੇ ਸਮੇਂ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕਹੇ ਸਨ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ। 10 ਮਹੀਨਿਆਂ ਪਿੱਛੋਂ ਮਾਲਕ ਦੇ ਹੁਕਮ ਵਿੱਚ ਬਾਲਕ ਹਰਗੋਬਿੰਦ ਜੀ ਨੇ ਸੰਸਾਰ ਵਿੱਚ ਜਨਮ ਲਿਆ, ਭਾਵ ਉਨ੍ਹਾਂ ਦਾ ਪ੍ਰਕਾਸ਼ ਹੋਇਆ। ਭਾਵ ਹੁਕਮ ਦੇ ਵਿੱਚ ਹੀ ਨਿਮਿਆ, ਹੁਕਮ ਦੇ ਵਿੱਚ ਹੀ ਅੰਦਰ ਨਿਵਾਸ ਕਰਦਾ ਤੇ ਹੁਕਮ ਦੇ ਵਿੱਚ ਹੀ ਫਿਰ ਜਨਮ ਹੁੰਦਾ ਹੈ।
ਗੁਰਮੁਖ ਦਰਗਹ ਜਾਣੀਆ ਪਿਆਰੇ ਕੱਲਾ ਕਾਰਜ ਸਾਰ।
ਇਹ ਸਾਰੀਆਂ ਕਿਰਿਆਵਾਂ ਹੁਕਮ ਵਿੱਚ ਨੇ, ਪਰ ਜਿਹੜੇ ਹੁਕਮ ਬੁੱਝ ਲੈਂਦੇ ਨੇ ਉਹ ਫਿਰ ਗੁਰੂ ਦੇ ਰਾਹੀਂ ਜਦੋਂ ਆਪਣੇ ਜੀਵਨ ਮਨੋਰਥ ਦੇ ਕਾਰਜ ਨੂੰ ਸਵਾਰ ਕੇ ਤੁਰਦੇ ਨੇ। ਇਹ ਪਿਆਰੇ ਦਰਗਾਹ ਦੇ ਵਿੱਚ ਜਾਣੇ ਜਾਂਦੇ ਨੇ, ਸਨਮਾਨੇ ਜਾਂਦੇ ਨੇ, ਪਹਿਚਾਨੇ ਜਾਂਦੇ ਨੇ। ਸੱਚਮੁੱਚ ਜਦੋਂ ਕੋਈ ਕਿਸੇ ਆਦਰਸ਼ ਦੀ ਖਾਤਰ ਆਪਣੇ ਮਨੁੱਖਾ ਜੀਵਨ ਦੇ ਪ੍ਰਯੋਜਨ ਨੂੰ ਸਫਲ ਕਰਕੇ ਤੁਰਦਾ ਤੇ ਫਿਰ ਉਹਨਾਂ ਬਾਰੇ ਆਖਿਆ ਗਿਆ ਕਿ ਉਹ ਪੱਤ ਸਮੇਤ ਮਾਲਕ ਦੀ ਹਜ਼ੂਰੀ ਵਿੱਚ ਪਹੁੰਚਦੇ ਨੇ, ਉਹਨਾਂ ਬਾਰੇ ਅਸੀਂ ਪੜ੍ਹਦੇ ਹਾਂ, ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ, ਸੂਰੇ ਸੇਈ ਆਗੈ ਆਖੀਆਂ, ਦਰਗਹਿ ਪਾਵੈ ਸਾਚੀ ਮਾਣੋ, ਦਰਗਹਿ ਮਾਣ ਪਾਵੈ ਪੱਤ ਸਿਉ ਜਾਵੈ, ਆਗੈ ਦੁੱਖ ਨ ਲਾਗੈ, ਕਰ ਏਕ ਧਿਆਵੈ ਤਾਂ ਫਲ ਪਾਵੈ, ਜਿਤ ਸੇਵਿਆਂ ਪੋ ਭਾਗੈ, ਉੱਚਾ ਨੀ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ, ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰੈ ਪਰਵਾਣੋ। ਸੂਰਮੇ ਆਦਰਸ਼ ਦੀ ਪਾਲਣਾ ਕਰਦੇ ਨੇ ਉਨ੍ਹਾਂ ਦਾ, ਜਿੱਥੇ ਜੀਵਨ ਮਨੋਰਥ ਮਾਲਕ ਨਾਲ ਜੁੜ ਕੇ ਸਫਲ ਹੁੰਦਾ, ਉਹ ਕਿਸੇ ਆਦਰਸ਼ ਦੀ ਖਾਤਰ ਜਦੋਂ ਸ਼ਹਾਦਤ ਦਿੰਦੇ ਨੇ ਤੇ ਆਪਣੀ ਪੱਤ ਸਮੇਤ ਉਹ ਦਰਗਾਹ ਵਿੱਚ ਜਾਂਦੇ ਨੇ, ਉੱਥੇ ਜਾਣੇ ਜਾਂਦੇ ਨੇ, ਉੱਥੇ ਮੰਨੇ ਜਾਂਦੇ ਨੇ, ਉਨ੍ਹਾਂ ਨੂੰ ਜਿਹੜਾ ਸਨਮਾਨ ਹੈ, ਆਦਰ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਮਿਲਦਾ ਹੈ।
ਮੈਂ ਅੰਦਰ ਆਇਆ ਪਿਆਰੇ ਹੁਕਮੇ ਜਾਦੂ ਜਾਏ,
ਪਿਆਰੇ ਜੀਵ ਹੁਕਮ ਵਿੱਚ ਹੀ ਸੰਸਾਰ ਵਿੱਚ ਆਉਂਦਾ ਤੇ ਹੁਕਮ ਵਿੱਚ ਹੀ ਜੀਵ ਤੁਰੇ ਜਾਂਦੇ ਹਨ।
ਮੈਂ ਬੰਨ ਚਲਾਈਆ ਪਿਆਰੇ ਮਨਮੁਖ ਲਹਾ ਸਜਾਏ,
ਜਿਹੜੇ ਮਨਮੁਖ ਨੇ ਮਨ ਦੀ ਮੱਤ ਪਿੱਛੇ ਚੱਲਦੇ ਨੇ, ਉਹਨਾਂ ਨੂੰ ਫਿਰ ਕਈ ਤਰ੍ਹਾਂ ਦੀ ਸਜ਼ਾ ਮਿਲਦੀ ਹੈ। ਇੱਕ ਸਜ਼ਾ ਇਹ ਵੀ ਹੈ ਕਿ ਜਿਹੜਾ ਗੁਰਮੁਖ ਹੈ ਉਹ ਤੇ ਆਪੇ ਤੁਰ ਪੈਂਦਾ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਪਰ ਮਨਮੁਖ ਜਿਹੜਾ ਨਾ ਉਹ ਤੁਰਦਾ ਨਹੀਂ, ਫਿਰ ਉਹਨੂੰ ਮੋਹ ਮਾਇਆ ਦੇ ਵਿੱਚ ਖਚਤ ਹੋਣ ਕਰਕੇ ਬੰਨ ਕੇ ਲਿਜਾਇਆ ਜਾਂਦਾ। ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਬਸ ਇਹ ਨੁਕਤਾ ਚੇਤੇ ਰੱਖਣਾ, ਇੱਕ ਚੱਲਿਆ ਤੇ ਦੂਸਰਾ ਚਲਾਇਆ। ਸਾਹਿਬ ਕਹਿੰਦੇ ਉਹਨਾਂ ਨੂੰ ਹੁਕਮੇ ਬੰਨ ਚਲਾਈਆ ਪਿਆਰੇ, ਉਹਨਾਂ ਨੂੰ ਹੁਕਮ ਦੇ ਵਿੱਚ ਹੀ ਬੰਨ ਕੇ ਇਸ ਸੰਸਾਰ ਤੋਂ ਲੈ ਕੇ, ਮਨ ਨੂੰ ਇੱਥੋਂ ਕਈ ਤਰ੍ਹਾਂ ਦੇ ਸੰਗਲ ਪਾ ਕੇ, ਭਾਵ ਉਹਨਾਂ ਨੂੰ ਬੰਧਨ ਪਾ ਕੇ ਲਿਜਾਇਆ ਜਾਂਦਾ ਹੈ।
ਮੈਂ ਸ਼ਬਦ ਪਛਾਣੀਐ ਪਿਆਰੇ ਦਰਗਾਹ ਪੈਦਾ ਜਾਏ,
ਕਿ ਪਿਆਰੇ ਹੁਕਮ ਦੇ ਵਿੱਚ ਹੀ ਗੁਰੂ ਦੇ ਸ਼ਬਦ ਦੁਆਰਾ ਮਨੁੱਖਾ ਜੀਵਨ ਦੀ ਜਿਹੜੀ ਪਹਿਚਾਣ ਹੈ ਉਹ ਹੁੰਦੀ ਹੈ ਕਿ ਅਸੀਂ ਕਾਹਦੇ ਲਈ ਸੰਸਾਰ ਵਿੱਚ ਆਏ ਹਾਂ, ਤੇ ਫਿਰ ਦਰਗਾਹ ਪੈਂਦਾ ਜਾਏ ਪ੍ਰਭੂ ਦੀ ਹਜ਼ੂਰੀ ਵਿੱਚ। ਮਾਨੋ ਜਿਵੇਂ ਸਿਰੋਂ ਪਾਓ ਪਹਿਨਾ ਕੇ ਕਿਸੇ ਦਾ ਸਨਮਾਨ ਕੀਤਾ ਜਾਂਦਾ, ਉਹਨਾਂ ਨੂੰ ਇਵੇਂ ਪਹਿਨਾਇਆ ਜਾਂਦਾ, ਸਨਮਾਨਿਆ ਜਾਂਦਾ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪਰਿਵਾਰ ਨੂੰ ਸਿੱਖਿਆ ਦਿੱਤੀ ਸੀ ਵੀ ਜੇ ਤੁਸੀਂ ਮੇਰੇ ਮਿੱਤਰ ਹੋ, ਗੁਰੂ ਕੀ ਸੰਗਤ, ਜੇ ਸੱਚਮੁੱਚ ਤੁਸੀਂ ਮੇਰੇ ਮਿੱਤਰ ਹੋ ਤੇ ਮੈਨੂੰ ਤੇ ਪਰਮਾਤਮਾ ਸਿਰੋਂ ਪਾਓ ਪਹਿਨਾ ਰਿਹਾ, ਤੇ ਮਿੱਤਰ ਉਹੀ ਆ ਜਿਹੜਾ ਸਨਮਾਨ ਵੇਖ ਕੇ ਖੁਸ਼ ਹੋਵੇ ਰੋਵੇ ਨਾ। ਮਿੱਤ ਪੈਜੈ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੇ, ਭਾਵ ਉਹ ਪਹਿਨਾਏ ਜਾਂਦੇ ਨੇ, ਉਹ ਸਨਮਾਨੇ ਜਾਂਦੇ ਹਨ ਪ੍ਰਭੂ ਦੀ ਹਜ਼ੂਰੀ ਵਿੱਚ।
ਗਣਤ ਗਣਾਈਐ ਪਿਆਰੇ ਹੁਕਮੈ ਹਉਮੈ ਦੋਇ,
ਪ੍ਰਭੂ ਹੁਕਮ ਦੇ ਵਿੱਚ ਹੀ ਕਈ ਜੀਵ ਮਾਇਆ ਦੀ ਗਿਣਤੀ ਮਿਣਤੀ ਵਿੱਚ ਲੱਗੇ ਨੇ, ਕਈ ਹਉਮੈ ਹੰਕਾਰ ਵਿੱਚ ਨੇ ਤੇ ਕਈ ਦੁਬਧਾ ਵਿੱਚ ਹਨ।
ਮੈਂ ਭਵੈ ਭਵਾਈਐ ਪਿਆਰੇ ਅਵਗਣ ਮੁੱਠੀ ਰੋਏ,
ਹੁਕਮ ਦੇ ਵਿੱਚ ਹੀ ਜੀਵ ਜੂਨਾਂ ਵਿੱਚ ਭਟਕਦੇ ਨੇ ਤੇ ਔਗਣਾ ਪਾਪਾਂ ਦੇ ਕਾਰਨ ਫਿਰ ਠੱਗੇ ਜਾ ਕੇ ਉਹ ਲੁਕਾਈ ਜਿਹੜੀ ਹੈ ਉਹ ਰੋ ਰਹੀ ਹੈ, ਭਾਵ ਕਈ ਜੀਵ ਇਵੇਂ ਦੁਖੀ ਹੋ ਰਹੇ ਹਨ।
ਜਾਪੈ ਸਾਹ ਕਾ ਪਿਆਰੇ ਸੱਚ ਮਿਲਾ ਵਡਿਆਈ ਹੋਏ,
ਜਿਹੜੇ ਜੀਵ ਉਸ ਸ਼ਾਹ ਪਰਮਾਤਮਾ ਦਾ ਹੁਕਮ ਸਿਆਣਦੇ ਨੇ, ਭਾਵ ਜੀਵਨ ਵਿੱਚ ਧਾਰਨ ਕਰਦੇ ਨੇ, ਉਹਨਾਂ ਨੂੰ ਸੱਚਾ ਪ੍ਰਭੂ ਮਿਲ ਜਾਂਦਾ ਹੈ ਤੇ ਸੱਚੇ ਪ੍ਰਭੂ ਦੇ ਮਿਲਾਪ ਨਾਲ ਉਹਨਾਂ ਦੀ ਫਿਰ ਵਡਿਆਈ ਹੁੰਦੀ ਹੈ।
ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਉ,
ਇਸ ਜਗਤ ਦੇ ਵਿੱਚ ਜੋ ਮਾਇਆ ਵਿਹੜਾ ਜਗਤ ਹੈ ਇਹਦੇ ਵਿੱਚ ਪਰਮੇਸ਼ਰ ਦਾ ਨਾਮ ਆਖਣਾ ਬੜਾ ਕਠਿਨ ਹੈ। ਕਿਵੇਂ ਆਖਿਆ ਜਾਵੇ, ਭਾਵ ਕਿਵੇਂ ਪਰਮਾਤਮਾ ਦੇ ਨਾਮ ਨੂੰ ਸੁਣਿਆ ਜਾਵੇ, ਆਖਣ ਔਖਾ ਸੱਚਾ ਨਾਉ। ਜੇ ਆਪਾਂ ਉਹਨੂੰ ਬਿਆਨ ਵੀ ਕਰਨਾ ਹੋਵੇ ਤਾਂ ਵੀ ਉਹ ਮਾਨੋ ਬੜਾ ਔਖਾ ਹੈ, ਜੇ ਜਪਣਾ ਹੋਵੇ, ਜੇ ਉਹਨੂੰ ਸੁਣਨਾ ਹੋਵੇ ਤੇ ਇਹ ਵੀ ਬੜਾ ਔਖਾ ਹੈ, ਕਿਉਂਕਿ ਮਨੁੱਖ ਕਈ ਵਾਰ ਅਸੀਂ ਵੇਖਦੇ ਹਾਂ ਸਾਰੀ ਸਾਰੀ ਦਿਹਾੜੀ ਮੈਗਜ਼ੀਨ ਅਖਬਾਰਾਂ ਪੜ੍ਹਦਾ ਥੱਕਦਾ ਨਹੀਂ, ਪਰ ਜੇ ਥੋੜ੍ਹਾ ਸਮਾਂ ਆਖੀ ਬਾਣੀ ਦਾ ਪਾਠ ਕਰ ਲਿਆ ਤੇ ਕਹਿੰਦਾ ਮੈਨੂੰ ਥਕੀਵਾਂ ਹੋ ਗਿਆ, ਭਾਵ ਉਹਨੂੰ ਬੜਾ ਇਹ ਔਖਾ ਸਮਝਦਾ। ਪਰ ਹਰ ਔਖਿਆਈ ਦੇ ਮਗਰ, ਹਰ ਸੰਘਰਸ਼ ਦੇ ਮਗਰ ਇੱਕ ਪ੍ਰਾਪਤੀ ਹੈ। ਜਿਹੜੇ ਸੰਘਰਸ਼ ਕਰਦੇ ਨੇ, ਜਿਹੜੇ ਔਖੇ ਕੰਮ ਕਰਦੇ ਨੇ, ਪ੍ਰਾਪਤੀਆਂ ਵੀ ਉਹਨਾਂ ਨੂੰ ਹੁੰਦੀਆਂ ਨੇ, ਤੇ ਜਿਹੜੇ ਆਖਣ ਵੀ ਕੰਮ ਬੜਾ ਔਖਾ ਤੇ ਲੰਮੇ ਪਏ ਰਹਿਣ, ਮਾਨੋ ਬਿਲਕੁਲ ਹੀਣ ਭਾਵਨਾ ਵਿੱਚ ਆ ਕੇ ਢੇਰੀ ਢਾ ਕੇ ਬੈਠੇ ਰਹਿਣ, ਉਹਨਾਂ ਨੂੰ ਫਿਰ ਕੀ ਪ੍ਰਾਪਤ ਹੋਣਾ। ਸਿੱਖੀ ਦੀ ਸੰਭਾਲ ਕਰਨਾ ਔਖਾ ਕੰਮ ਹੈ, ਪਰ ਪ੍ਰਾਪਤੀ ਬੜੀ ਵੱਡੀ ਹੈ। ਇਸ ਕਰਕੇ ਜ਼ਿੰਦਗੀ ਹੈ ਹੀ ਆਪਣੇ ਆਪ ਦੇ ਵਿੱਚ ਸਟਰਗਲ, ਲਾਈਫ ਇਜ਼ ਸਟਰਗਲ ਅਸੈਪਟ ਇਟ, ਜ਼ਿੰਦਗੀ ਸੰਘਰਸ਼ ਹੈ ਅਤੇ ਇਹਨੂੰ ਪ੍ਰਵਾਨ ਕਰਨਾ ਚਾਹੀਦਾ। ਜਿਹੜਾ ਇਹਦੇ ਤੋਂ ਭੱਜਦਾ ਉਹ ਕਮਜ਼ੋਰ ਕਾਇਰ ਅਤੇ ਬੁੱਧਲ ਹੁੰਦਾ, ਜਿਹੜਾ ਜ਼ਿੰਦਗੀ ਵਿੱਚ ਸੰਘਰਸ਼ ਕਰਦਾ ਪ੍ਰਾਪਤੀ ਉਹਨੂੰ ਹੁੰਦੀ ਹੈ। ਇਸ ਕਰਕੇ ਧਰਮ ਤੇ ਪਹਿਰਾ ਦੇਣਾ, ਸਿੱਖੀ ਨੂੰ ਸੰਭਾਲਣਾ, ਨਾਮ ਬਾਣੀ ਨਾਲ ਜੁੜਨਾ ਇਹ ਬੜਾ ਵੱਡਾ ਔਖਾ ਕੰਮ ਹੈ, ਪਰ ਇਸ ਔਖੇ ਕੰਮ ਦੇ ਮਗਰ ਪ੍ਰਾਪਤੀ ਬੜੀ ਵੱਡੀ ਹੈ।
ਸੋ ਸਾਲਾਹਿਆ ਪਿਆਰੇ ਹਉ ਤਿਨ ਬਲਹਾਰਾ ਜਾਓ,
ਜਿਨ੍ਹਾਂ ਨੇ ਮੇਰੇ ਪ੍ਰਭੂ ਨੂੰ ਸਲਾਹਿਆ ਭਾਵ ਸਿਮਰਿਆ ਹੈ ਪਿਆਰੇ, ਮੈਂ ਉਹਨਾਂ ਤੋਂ ਸਦਾ ਬਲਹਾਰ ਜਾਂਦਾ ਹਾਂ।
ਆਓ ਮਿਲਾ ਸੰਤੋਖੀਆਂ ਪਿਆਰੇ ਨਗਰੀ ਮੇਲ ਮਿਲਾਓ,
ਮੇਰੀ ਵੀ ਅਰਦਾਸ ਹੈ ਹੇ ਪਿਆਰੇ ਮੈਨੂੰ ਪਰਮੇਸ਼ਰ ਦਾ ਨਾਮ ਮਿਲੇ ਤਾਂ ਕਿ ਮੈਂ ਉਹਨਾਂ ਵਰਗਾ ਸੰਤੋਖ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਾਂ ਤੇ ਮਾਲਕ ਦੀ ਨਜ਼ਰ ਦੇ ਰਾਹੀਂ ਮੇਰੇ ਉਸ ਪ੍ਰਭੂ ਨਾਲ ਮੇਰਾ ਸੱਚਾ ਮਿਲਾਪ ਹੋ ਸਕੇ।
ਆਇਆ ਕਾਗਜ਼ ਜੇ ਥੀਆ ਪਿਆਰੇ ਮਨ ਮਸਵਾਣੀ ਧਾਰ,
ਇਹ ਪਿਆਰੇ ਜੇ ਕਿਤੇ ਕਾਇਆ ਸਰੀਰ ਹੀ ਕਾਗਜ਼ ਬਣ ਜਾਵੇ, ਜੇ ਕਿਤੇ ਮਨੋ ਸਿਆਹੀ ਮਸਵਾਣੀ ਭਾਵ ਸਿਆਹੀ ਦੀ ਦਵਾਤ ਹੋਵੇ,
ਮਲਤਾ ਲੇਖਣ ਸੱਚ ਕੀ ਪਿਆਰੇ,
ਜੇ ਕਿਤੇ ਸੱਚਮੁੱਚ ਸਾਡੀ ਜਿਹੜੀ ਰਸਨਾ ਹੈ ਇਹ ਸੱਚ ਲਿਖਣ ਵਾਸਤੇ ਲੇਖਣ ਕਲਮਾਂ ਬਣ ਜਾਵੇ। ਅੱਜ ਵੀ ਤੁਸੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਕਿਤੇ ਦਰਸ਼ਨ ਕਰਨ ਜਾਓ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੇਖਣਾ ਘੜ ਕੇ ਪਵਾਈਆਂ ਸਨ, ਉਸ ਪਾਵਨ ਸਰੋਵਰ ਦਾ ਨਾਮ ਲੇਖਣ ਸਰ ਹੈ, ਕਿਉਂਕਿ ਤਿੰਨ ਕੇ ਕਾਰਨ ਕਲਮ ਘੜ ਦੇਤ ਪ੍ਰਗਟ ਹਮ ਡਾਰ, ਤੇ ਹੌਲੀ ਹੌਲੀ ਲੇਖਣ ਸਰ ਨੂੰ ਫਿਰ ਲਿਖਣ ਸਰ ਕਹਿਣਾ ਸ਼ੁਰੂ ਕਰ ਦਿੱਤਾ, ਪਰ ਅਸਲ ਵਿੱਚ ਉਹ ਲੇਖਣ ਸਰ ਜਿੱਥੇ ਕਲਮਾਂ ਲੇਖਣਾ ਪਵਾਈਆਂ ਸਨ ਸਤਿਗੁਰੂ ਜੀ ਨੇ, ਇੱਥੇ ਵੀ ਕਲਮਾਂ ਨੂੰ ਸਤਿਗੁਰੂ ਜੀ ਨੇ ਲੇਖਣ ਲਿਖਿਆ ਹੋਇਆ ਕਿ ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਭਾਵ ਜਦੋਂ ਹਰੀ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਆਪਣੀ ਸੋਚ ਮੰਡਲ ਦੇ ਵਿੱਚ ਲਿਖੀ ਜਾਵੇ। ਭਾਵ ਇੱਕ ਵਾਰ ਫਿਰ ਇਹਨਾਂ ਪਾਵਨ ਤੁਕਾਂ ਨੂੰ ਸਰਵਣ ਕਰੋ।
ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ,
ਜਦੋਂ ਸੱਚ ਦੀ ਭਾਵ ਪਰਮਾਤਮਾ ਦੀ ਸਿਫਤ ਸਲਾਹ ਦੀ ਜਿਹੜੀ ਸਾਡੀ ਰਸਨਾ ਰੂਪੀ ਲੇਖਣ ਹੈ ਇਹ ਕਲਮ ਬਣ ਜਾਵੇ, ਤੇ ਫਿਰ ਸਾਡੀ ਸੋਚ ਮੰਡਲ ਦੇ ਵਿੱਚ ਵਿਚਾਰ ਮੰਡਲ ਦੇ ਵਿੱਚ ਪਰਮਾਤਮਾ ਦੇ ਗੁਣ ਲਿਖੇ ਜਾਣ ਉਸ ਕਲਮ ਦੁਆਰਾ।
ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖਾ ਉਰ ਧਾਰ,
ਜਿਹੜੇ ਆਪਣੇ ਹਿਰਦੇ ਵਿੱਚ ਟਿਕ ਕੇ ਇਸ ਸੱਚੀ ਵਡਿਆਈ ਨੂੰ ਲਿਖਦੇ ਨੇ ਸਾਹਿਬ ਕਹਿੰਦੇ ਉਹ ਧਨਤਾ ਯੋਗ ਸੁਭਾਗੇ ਲਿਖਾਰੀ ਨੇ, ਕਿਉਂਕਿ ਧਨ ਸੋ ਕਾਗਦ ਕਲਮ ਧਨ ਧਨ ਭਾਂਡਾ ਧਨ ਵਸ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਆਓ ਪਾਵਨ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਲਾਵਲ ਮਹੱਲਾ ਪੰਜਵਾ ਧੀਰੋ ਦੇਖ ਤੁਮਾਰੇ ਰੰਗਾ,
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਬਚਨ ਬਿਲਾਵਲ ਰਾਗ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 824 ਤੇ ਸ਼ੋਭਨੀਕ ਹਨ। ਸਾਹਿਬ ਜੀ ਪਾਵਨ ਤੁਕਾਂ ਜੋ ਆਰੰਭਕ ਨੇ ਉਹੀ ਰਹਾਓ ਵਾਲੀਆਂ ਨੇ, ਉਨ੍ਹਾਂ ਵਿੱਚ ਕਿਰਪਾ ਕਰ ਰਹੇ ਨੇ ਇਹ ਮਾਲਕ। ਤੁਹਾਡੇ ਅਦਭੁਤ ਕੌਦਕ ਵੇਖ ਕੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਧੀਰਜ ਧਰਦਾ ਹਾਂ ਕਿ ਤੁਸੀਂ ਸ਼ਰਨ ਆਏ ਦੀ ਲਾਜ ਰੱਖਦੇ ਹੋ।
ਸੁਆਮੀ ਅੰਤਰ ਜਾਮੀ ਤੂਹੀ ਵਸਾ ਸਾਧਕਾ ਸੰਗਾ,
ਤੂਹੀ ਸਾਡਾ ਮਾਲਕ ਹੈ, ਤੂੰ ਸਾਡੇ ਅੰਦਰ ਦੀ ਜਾਣਨ ਵਾਲਾ ਹੈ, ਤੇ ਸਾਧੂ ਸੰਤ ਜਨਾ ਪ੍ਰਭੂ ਪਿਆਰਿਆਂ ਦੇ ਸਦਾ ਤੂੰ ਅੰਗ ਸੰਗ ਵਸਦਾ ਹੈ।
ਰਹਾਓ
ਇਹ ਪਾਵਨ ਤੁਕਾਂ ਹੀ ਸਤਿਗੁਰੂ ਜੀ ਨੇ ਰਹਾਓ ਦੀਆਂ ਉਚਾਰਨ ਕੀਤੀਆਂ ਹਨ।
ਥਾਪ ਨਿਵਾਜੇ ਠਾਕੁਰ ਨੀਜ ਕੀਟ ਤੇ ਕਰਹਿ ਰਾਜੰਗਾ,
ਇਹ ਭਾਈ ਮੇਰੇ ਪ੍ਰਭੂ ਦੇ ਇਹ ਅਚਰਜ ਕੌਤਕ ਨੇ ਜਿਨ੍ਹਾਂ ਨੂੰ ਵੇਖ ਕੇ ਮੈਂ ਧੀਰਜ ਧਰਦਾ, ਉਹਦੇ ਕਈ ਤਰ੍ਹਾਂ ਦੇ ਵਿਸਮਾਦਮਈ ਰੰਗ ਕੌਤਕ ਵੇਖ ਕੇ, ਉਨ੍ਹਾਂ ਵਿੱਚੋਂ ਇੱਕ ਕੌਤਕ ਇਹ ਵੀ ਹੈ ਕਿ ਇੱਕ ਖਿਨ ਦੇ ਵਿੱਚ ਉਹ ਪਰਮਾਤਮਾ ਉਨ੍ਹਾਂ ਨੂੰ ਥਾਪ ਕੇ ਨਿਵਾਜ ਦਿੰਦਾ, ਜਿਨ੍ਹਾਂ ਨੇ ਕਦੀ ਆਪਣੀ ਜ਼ਿੰਦਗੀ ਵਿੱਚ ਇਹ ਸੋਚਿਆ ਵੀ ਨਾ ਹੋਵੇ, ਉਹ ਫਿਰ ਆਖਦੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੇ, ਨੀਚ ਕੀਟ ਤੇ ਕਰੇ ਰਜੰਗਾ, ਜਿਹੜੇ ਜੀਵ ਬਿਲਕੁਲ ਨੀਵੇਂ ਹੋਣ ਕੀੜਿਆਂ ਦੀ ਤਰ੍ਹਾਂ ਹੋਣ ਉਨ੍ਹਾਂ ਨੂੰ ਉਹ ਰਾਜ ਭਾਗ ਸੌਂਪ ਦਿੰਦਾ, ਬਖਸ਼ਿਸ਼ ਕਰ ਦਿੰਦਾ। ਉਸ ਮਾਲਕ ਦੀ ਇਹ ਵਡਿਆਈ ਹੈ ਕਿ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੈ ਆਕਾਸ਼ ਗਰਾਵੈ, ਉਹਦੀ ਇਹ ਵਡਿਆਈ ਹੈ। ਛਿਨ ਮੈਂ ਰਾਓ ਰੰਗ ਕੋ ਕਰੀ, ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਿੱਖ ਨਾਮ ਹੈ, ਜੈ ਤਾਂਕੂ ਵਿਵਹਾਰ ਹੈ। ਉਹਦੀ ਇਹ ਕੌਤਕ ਨੇ ਕਿ ਸ਼ੀਹਾਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ, ਘਾਹ ਘਾਹ ਖਾਨ ਤੇ ਨਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਉਹ ਇੱਕ ਖਿਣ ਦੇ ਵਿੱਚ ਨੀਚ ਕੀੜ ਤੇ ਕਰੇ ਰਜੰਗਾ, ਰਾਜਿਆਂ ਨੂੰ ਕੀੜੇ ਬਣਾ ਦਿੰਦਾ ਤੇ ਜਿਹੜੇ ਕੀੜੇ ਨੇ ਨੀਵੇਂ ਜੀਵ ਨੇ ਉਹਨਾਂ ਨੂੰ ਫਿਰ ਉਹ ਰਾਜ ਭਾਗ ਸੌਂਪ ਦਿੰਦਾ ਹੈ।
ਉਹਨਾਂ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ।
ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਇਹ ਪ੍ਰਭੂ ਤੇਰਾ ਦਾਸ ਸੇਵਕ ਨਾਨਕ ਤੇਰੇ ਤੋਂ ਇਹੀ ਦਾਤ ਮੰਗਦਾ ਕਿ ਕਦੇ ਵੀ ਮੇਰਾ ਮਾਲਕ ਮੇਰੇ ਹਿਰਦੇ ਤੋਂ ਵਿਸਰੇ ਨਾ। ਜਿਸ ਮਾਲਕ ਦੇ ਇੰਨੇ ਕੌਤਕ ਨੇ, ਇੰਨੀਆਂ ਵਡਿਆਈਆਂ ਨੇ, ਉਹ ਕਦੇ ਵੀ ਭਾਵ ਮੇਰੇ ਹਿਰਦੇ ਤੋਂ ਨਹੀਂ ਵਿਸਰਨਾ ਚਾਹੀਦਾ। ਮੈਂ ਤੁਹਾਤੋਂ ਇਹੀ ਦਾਨ ਮੰਗਦਾ, ਤੁਸੀਂ ਕਦੇ ਵੀ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਿਸਾਰਿਓ ਨਾ, ਮੈਂ ਕਦੇ ਤੁਹਾਡੇ ਤੋਂ ਦੂਰ ਨਾ ਜਾਵਾਂ, ਮੈਨੂੰ ਇਹ ਦਾਨ ਦਿਓ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਪਾਵਨ ਮੁੱਖ ਵਾਕ ਲੜੀਵਾਰ ਗੁਰ ਸ਼ਬਦ ਤੇ ਜੋ ਸਾਡਾ ਇਤਿਹਾਸ ਹੈ ਘੱਲੂਘਾਰਿਆਂ ਦਾ, ਜਾਂ ਖਾਸ ਕਰਕੇ ਜਿਹੜਾ 84 ਦਾ ਘੱਲੂਘਾਰਾ ਹੈ, ਸ਼ਹੀਦੀ ਦਿਹਾੜੇ ਚੱਲ ਰਹੇ ਉਹਨਾਂ ਤੇ ਜੋ ਸੰਖੇਪ ਵਿਚਾਰ ਕੀਤੀ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਖਿਮਾ ਕਰ ਦੇਣਾ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਨਮਹ ਥਾ ਪੁੰਨਵਾਜੇ ਠਾਕੁਰ ਨੀਚ ਕੀੜ ਤੇ ਕਰਹਿ ਰਾਜੰਗਾ, ਕਬਹੁ ਨ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹ ਦਾਨ।